चार पदार्थ जेको मांगे साध जना की सेवा लागे।
मनुख भिखारी है, दाता ने वर्षा हो जाए फिर भी भिखारी है। भिखारी केवल दर दर से छके भोजन की मांग करने वाला ही नहीं हुंदा, किसे भी अगर कोई भी मांग है तो भिखारी है। दाता केवल से केवल अकाल पुरुष वाहिगुरु है। वाणी में ऐसे वचन कहे ने कि दादा दाता एक है, सब को देवनहार, जेंदे तोट ना आवई अगणित भरे भंडार। वो एक ही दाता है जो तमाम जीवन खान पान से पहरान देता है। वाणी ने उसनु मेहरबान कहा है। साहेब जी कहते ने मेहरबान, साहेब मेहरबान, साहेब मेरा मेहरबान, जी सगल को दे दान, तू काहे डोले प्राणियां, तुद राखेगा सृजनहार, जिन पादायश तू किया सोई दे आधार, जिन उपाई मेदनी सोई करदा सार, काट काट मालक दिला का सच्चा परवतगार। वो तमाम जीवन की प्रतिपालना करना है, तमाम जीवन दाता दिता है। सतगुरुदेव जी ने ऐसे वचन भी वाणी च कहे ने कि वो दाता है, सब जगत भिखारी है। तू दाता दातार है, तुद अगे मंगण नु हाथ जोड़ खली सब हो। पहला समझो दाता कौन हुंदा है। दाता वो हुंदा जो दिंदा ही चलिया जाए, ते जो दिंदा है उस दे अरजाने विच कोई मंग ना करे। मनुख इस करके दाता नहीं कि मनुख जो जिंदा है उस दे अवजाने विच मंग करता है। वाणी ने ऐसे वचन कहे ने कि दे दे मंगा सहसा गुणा, शुभ करे संसार। कदे तुसी जदों अरदास करदे हो अपनियां मंगा वल वेखो कितनी हैं, ਉਹਦੇ ਅਵਜ਼ਾਨੇ ਵਿੱਚ ਤੁਸੀਂ ਦੇਖ ਹੀ ਰਹੇ ਹੋ। ਇਹ ਵੀ ਦੇਖੋ ਈਸ਼ਵਰ ਦਾਤਾ ਹੈ ਔਰ ਉਸ ਦੀਆਂ ਦਾਤਾਂ ਕਦੇ ਮੁੱਕਦੀਆਂ ਨਹੀਂ। ਤੁਸੀਂ ਭੋਜਨ ਕਰਦੇ ਹੋ, ਤੁਸੀਂ ਫਲ ਫਰੂਟ ਖਾਂਦੇ ਹੋ, ਤੁਸੀਂ ਪਾਣੀ ਪੀਂਦੇ ਹੋ, ਤੁਸੀਂ ਹਵਾ ਵਿੱਚ ਸਾਂਸ ਲੈਂਦੇ ਹੋ, ਇਹ ਸਭ ਕੁਝ ਕਦੇ ਮੁੱਕਿਆ? ਜਦੋਂ ਤੋਂ ਪ੍ਰਕਿਰਤੀ ਸਾਜੀ ਹੈ ਉਸ ਨੇ ਜੀਵ ਪੈਦਾ ਕੀਤੇ ਨੇ, ਜਿਸ ਨੇ ਪੈਦਾ ਕੀਤੇ ਨੇ ਉਸ ਨੂੰ ਚਿੰਤਾ ਹੈ ਇਹਨਾਂ ਨੂੰ ਪ੍ਰਤਿਪਾਲਣਾ ਕਰਨ ਦੀ। ਬਾਣੀ ਵਿੱਚ ਐਸੇ ਜ਼ਿਕਰ ਆਏ ਨੇ ਜਿਨ ਜੀਓ ਦੀਆ ਸੁਰਜ ਅਮਰਾਵੈ, ਜਿਸ ਨੇ ਇਹ ਸਰੀਰ ਦਿੱਤਾ ਹੈ ਉਹ ਰਿਜਕ ਵੀ ਪਹੁੰਚਾਉਂਦਾ ਹੈ। ਸਭ ਘਾਟ ਭੀਤਰ ਹਾਟ ਚਲਾਵੇ, ਐਸੇ ਜਿਕਰ ਬਾਣੀ ਨੇ ਕੀਤੇ ਨੇ ਕਿ ਨਾ ਕਰ ਚਿੰਤ ਚਿੰਤਾ ਹੈ ਕਰ ਤੇ, ਹਰ ਦੇਵੇ ਜਲ ਥਲ ਜਨਤਾ ਸਭ ਤੇ, ਸਭ ਨੂੰ ਰਿਜਕ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਤੇ। ਉਹ ਪੱਥਰਾਂ ਦੇ ਵਿੱਚ ਪਏ ਹੋਏ ਕੀੜਿਆਂ ਨੂੰ ਵੀ ਰੋਜੀ ਦਿੰਦਾ ਹੈ। ਆਪ ਜੀ ਰਹਿਰਾਸ ਦਾ ਪਾਠ ਕਰਦੇ ਹੋ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਆਗੈ ਕਰ ਧਰਿਆ ਦਾ ਮਤਲਬ ਇਹ ਨਹੀਂ ਕਿ ਰਿਜਕ ਤੁਹਾਨੂੰ ਕਮਾਉਣਾ ਪੈਂਦਾ, ਆਗੇ ਕਰ ਧਰਿਆ ਦਾ ਮਤਲਬ ਹੈ ਜਿਵੇਂ ਥਾਲੀ ਵਿੱਚ ਕੋਈ ਪਰੋਸ ਕੇ ਤੁਹਾਡੇ ਅੱਗੇ ਰੱਖ ਦੇਵੇ ਕਿ ਤੁਸੀਂ ਖਾਓ। ਉਹ ਇਉਂ ਤਮਾਮ ਜੀਵਾਂ ਦੇ ਅੱਗੇ ਪਰੋਸ ਕੇ ਰਿਜਕ ਰੱਖਦਾ ਹੈ। ਇੱਥੋਂ ਤੱਕ ਵੀ ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਉਹ ਦੰਦ ਤੋੜ ਕੇ ਵੀ ਜੀਵਾਂ ਨੂੰ ਉਹਨਾਂ ਦਾ ਰਿਜਕ ਪਹੁੰਚਾ ਦਿੰਦਾ। ਇੱਕ ਵਾਰ ਦੀ ਘਟਨਾ ਸਾਡੇ ਸੇਵਾ ਪੰਥੀ ਸਾਧੂਆਂ ਵਿੱਚ ਮਹਾਂਪੁਰਸ਼ ਕਥਾ ਕਰ ਰਹੇ ਸਨ ਤੇ ਉਹਨਾਂ ਐਸੀ ਵਿਚਾਰ ਕੀਤੀ ਕਿ ਉਹ ਦੰਦ ਤੋੜ ਕੇ ਵੀ ਜੀਵ ਦਾ ਰਿਜਕ ਜੀਵ ਨੂੰ ਦਿੰਦਾ ਹੈ। ਸੰਤ ਮਹਾਂਪੁਰਸ਼ ਡੇਰੇ ਵਿੱਚ ਰਹਿ ਕੇ ਸੇਵਾ ਕਰਦੇ ਸਨ, ਉਹਨਾਂ ਦੇ ਮਨ ਵਿੱਚ ਸ਼ੰਕਾ ਆ ਗਈ ਕਿ ਜੇ ਬੰਦਾ ਖਾਣਾ ਨਾ ਚਾਹੇ ਉਹ ਭਲਾ ਦੰਦ ਤੋੜ ਕੇ ਕਿਵੇਂ ਦਿੰਦਾ। ਇਹ ਮਹਾਂਪੁਰਸ਼ ਅਤ ਕਥਨੀ ਕਰ ਰਹੇ ਨੇ, ਜ਼ਿਆਦਾ ਕਹਿ ਰਹੇ ਨੇ। ਬੰਦਾ ਖਾਣਾ ਚਾਹੇਗਾ ਤਾਂ ਹੀ ਖਾਏਗਾ, ਜੇ ਉਹ ਖਾਣਾ ਨਹੀਂ ਚਾਹੇਗਾ ਉਹ ਦੰਦ ਤੋੜ ਕੇ ਰਿਜਕ ਕਿਵੇਂ ਪਹੁੰਚਾਏਗਾ। ਕਹਿਣ ਲੱਗੇ ਇਹਦਾ ਨਿਰਣਾ ਕਰਨਾ ਹੈ। ਦੂਸਰੇ ਦਿਨ ਦਿਨ ਚੜਿਆ, ਉਹਨਾਂ ਆਪਣੀ ਚਾਦਰ ਚੁੱਕੀ ਤੇ ਬਾਹਰ ਉਜਾੜ ਵਿੱਚ ਚਲੇ ਗਏ। ਜਾ ਕੇ ਇੱਕ ਦਰਖਤ ਥੱਲੇ ਲੰਬੇ ਪੈ ਗਏ, ਕਦੇ ਬੈਠ ਕੇ ਸਿਮਰਨ ਕਰਨ ਲੱਗ ਜਾਣ ਕਦੇ ਲੰਬੇ ਪੈ ਜਾਣ। ਹੁਣ ਮਨ ਵਿੱਚ ਇੱਕੋ ਹੀ ਗੱਲ ਵਾਰ ਵਾਰ ਆਈ ਜਾਂਦੀ ਹੈ ਕਿ ਮਹਾਂਪੁਰਸ਼ਾਂ ਨੇ ਇਹ ਗਲਤ ਕਿਹਾ ਹੈ ਕਿ ਰੱਬ ਦੰਦ ਤੋੜ ਕੇ ਰਿਜਕ ਦਿੰਦਾ ਹੈ, ਜੇ ਕੋਈ ਖਾਣਾ ਨਹੀਂ ਚਾਹੇਗਾ ਉਹ ਭਲਾ ਕਿਵੇਂ ਦੇਵੇਗਾ। ਦੁਪਹਿਰਾਂ ਹੋ ਗਈਆਂ, ਗਰਮੀ ਦੇ ਦਿਨ ਸਨ, ਦੁਪਹਿਰਾਂ ਹੋ ਗਈਆਂ। ਸੋਚਦਿਆਂ ਵਿਚਾਰਦਿਆਂ ਵਿਚਾਰ ਮਨ 'ਚ ਇੱਕ ਹੀ ਵਿਚਾਰ ਚਲੀ ਜਾਂਦਾ ਤੇ ਕੀ ਹੋਇਆ, ਕੁਝ ਮੁਸਲਮਾਨ ਲੋਕ ਪਠਾਨ ਊਠਾਂ ਦਾ ਵਪਾਰ ਕਰਨ ਵਾਲੇ, ਉਹਨਾਂ ਨੇ ਬਹੁਤ ਸਾਰੇ ਦਰਖਤ ਉੱਥੇ ਦੇਖੇ ਤੇ ਆਪਸ ਵਿੱਚ ਸਲਾਹ ਕਰਦੇ ਨੇ ਰਸਤੇ ਤੇ ਖੜ ਗਏ ਕਿ ਆਪਾਂ ਜੇ ਊਠਾਂ ਨੂੰ ਇੱਥੇ ਛੱਡ ਦੇਈਏ ਖੁੱਲ੍ਹੇ ਤਾਂ ਇਹ ਦਰਖਤਾਂ ਨਾਲੋਂ ਥੋੜ੍ਹੇ ਪੱਠੇ ਚੱਲ ਲੈਣ ਅਤੇ ਆਪਾਂ ਦੁਪਹਿਰ ਇੱਥੇ ਕੱਟ ਲਈਏ, ਕੁਝ ਭੋਜਨ ਬਣਾ ਕੇ ਆਪਾਂ ਵੀ ਖਾ ਲਈਏ, ਬੜੀ ਦੇਰ ਤੋਂ ਚਲੇ ਆਉਂਦੇ। ਐਸੀ ਸਲਾਹ ਕਰਕੇ ਉਹਨਾਂ ਦੇ ਵਿੱਚੋਂ ਦੋ ਚਾਰ ਵਿਅਕਤੀ ਦਰਖਤਾਂ ਦੇ ਥੱਲਿਓਂ ਟੁੱਟੀਆਂ ਡਿੱਗੀਆਂ ਲੱਕੜਾਂ ਸੁੱਕੀਆਂ ਇਕੱਠੀਆਂ ਕਰਨ ਲੱਗ ਪਏ ਕਿ ਭੋਜਨ ਤਿਆਰ ਕਰਨਾ ਹੈ। ਕੁਝ ਇੱਕ ਨੇ ਊਂਠ ਖੋਲ੍ਹ ਦਿੱਤੇ ਕਿ ਚੱਲ ਲੈਣ, ਤਾਂ ਇੱਕ ਵਿਅਕਤੀ ਉੱਥੇ ਬੈਠ ਕੇ ਉੱਥੋਂ ਟੀਮਾਂ ਚੁੱਕ ਚੁੱਕ ਕੇ ਚੁੱਲ੍ਹਾ ਬਣਾਉਣ ਲੱਗ ਪਿਆ। ਹੁਣ ਦੇਖਿਆ ਕਿ ਉਹ ਦੂਸਰੇ ਦਰਖਤ ਥੱਲੇ ਕੋਈ ਬੰਦਾ ਪਿਆ ਹੈ, ਸੋਚਿਆ ਕੋਈ ਰਾਹੀ ਹੋਏਗਾ। ਉਹਨਾਂ ਆਪਣਾ ਪ੍ਰਸ਼ਾਦਾ ਤਿਆਰ ਕਰ ਲਿਆ। ਪ੍ਰਸ਼ਾਦਾ ਤਿਆਰ ਕਰਕੇ ਜਦੋਂ ਖਾਣ ਲੱਗੇ ਤੇ ਕਹਿਣ ਲੱਗਾ, ਉਹ ਕੋਈ ਪਿਆ ਹੈ ਬਈ ਉਹਨੂੰ ਵੀ ਆਵਾਜ਼ ਮਾਰ ਲਓ, ਉਹ ਵੀ ਪਾਣੀ ਪੀ ਲੈ, ਪ੍ਰਸ਼ਾਦਾ ਛਕ ਲੈ। ਜਦੋਂ ਉਹ ਮਹਾਂਪੁਰਸ਼ਾਂ ਦੇ ਪਾਸ ਗਏ ਜਿਹੜੇ ਲੇਟੇ ਸਨ, ਉਹ ਚੁੱਪ ਕਰਕੇ ਅਹਿਲ ਪੈ ਗਏ, ਹਿੱਲੇ ਨਹੀਂ। ਉਹਨੇ ਇੱਧਰ ਉੱਧਰ ਹਿਲਾਇਆ ਜੁਲਾਇਆ ਪਰ ਉਹ ਚੁੱਪ ਨੇ, ਅੱਖਾਂ ਬੰਦ ਨੇ, ਚੁੱਪ ਨੇ। ਹੁਣ ਦੂਜੇ ਸਾਥੀਆਂ ਨੂੰ ਆਵਾਜ਼ ਮਾਰੀ, ਕਿਹਾ ਹੋ ਭਾਈ ਇਹ ਕੋਈ ਵਿਅਕਤੀ ਹੈ ਜਿਹੜਾ ਬੇਹੋਸ਼ ਹੋ ਗਿਆ ਹੈ ਗਰਮੀ ਕਰਕੇ, ਬੇਹੋਸ਼ ਹੋ ਕੇ ਇਹ ਡਿੱਗਿਆ ਪਿਆ ਹੈ ਦਰਖਤ ਥੱਲੇ। ਮੈਂ ਇਹਨੂੰ ਬੜਾ ਹਿਲਾਇਆ ਜਲਾਇਆ ਹੈ, ਇਹ ਬੋਲਦਾ ਵੀ ਨਹੀਂ। ਦੂਸਰੇ ਵੀ ਆ ਗਏ, ਉਹਨਾਂ ਵੀ ਹਿਲਾਇਆ ਜਲਾਇਆ, ਦੇਖਿਆ ਕਿ ਦਿਲ ਦੀ ਧੜਕਣ ਹੈ, ਨਾੜੀ ਚੱਲ ਰਹੀ ਹੈ, ਆਵਾਜ਼ਾਂ ਦਿੱਤੀਆਂ ਫਿਰ ਵੀ ਨਾ ਬੋਲੇ। ਸੋਚਿਆ ਬੇਹੋਸ਼ ਹੋ ਗਿਆ ਹੈ ਗਰਮੀ ਕਰਕੇ। ਆਵਾਜ਼ ਦਿੱਤੀ ਦੂਸਰੇ ਨੂੰ, ਪਾਣੀ ਲਿਆਓ ਭਾਈ, ਪਾਣੀ ਲਿਆਓ। ਉਹਦੇ ਮੂੰਹ ਵਿੱਚ ਪਾਣੀ ਪਾਉਣ ਲੱਗੇ ਮਹਾਂਪੁਰਖਾਂ ਦੇ, ਤੇ ਉਹਨਾਂ ਦੰਦ ਲਏ। ਕਹਿਣ ਲੱਗੇ ਬੇਹੋਸ਼ੀ ਚ ਇਹਨੂੰ ਦੰਦਲ ਪੈ ਗਈ, ਹੁਣ ਇਹਦੀ ਦੰਦਲ ਭੰਨੋ। ਉਹ ਉਂਗਲੀਆਂ ਨਾਲ ਯਤਨ ਕਰਨ ਲੱਗੇ ਕਿ ਦੰਦ ਵੱਖ ਕਰ ਦਈਏ, ਪਰ ਜਦੋਂ ਨਾ ਵੱਖ ਹੋਏ ਤੇ ਇਹ ਕਹਿਣ ਲੱਗਾ ਦੰਦ ਤੋੜ ਕੇ ਪਾਣੀ ਪਾ ਦਿਓ, ਹੋਸ਼ ਆ ਜਾਏ। ਤੇ ਜਦੋਂ ਐਸੇ ਬਚਨ ਕਹਿ ਉੱਠ ਕੇ ਬੈਠ ਕੇ ਕਹਿਣ ਲੱਗੇ, ਬਸ ਮੈਂ ਇੱਕ ਨਿਰਣਾ ਕਰਨਾ ਸੀ। ਉਹ ਨਿਰਣਾ ਹੋ ਗਿਆ ਕਿ ਜਿਹੜਾ ਮੇਰੇ ਹਿੱਸੇ ਦਾ ਭੋਜਨ ਹੈ, ਪਦਾਰਥ ਹੈ, ਜਿਹੜਾ ਮੇਰੇ ਹਿੱਸੇ ਦਾ ਰਿਜ਼ਕ ਹੈ, ਉਹ ਨਿਰੰਕਾਰ ਮੈਨੂੰ ਦੰਦ ਤੋੜ ਕੇ ਵੀ ਪਹੁੰਚਾਏਗਾ, ਕਿਉਂਕਿ ਮੇਰਾ ਹੈ। ਬਾਣੀ ਨੇ ਐਸੇ ਬਚਨ ਕਹੇ ਨੇ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ, ਸਭ ਘੱਟ ਭੀਤਰ ਹਾਠ ਚਲਾਵੈ। ਯਾਦ ਰੱਖਿਓ, ਉਹ ਜੀਵਾਂ ਨੂੰ ਪਾਲਣ ਦਾ ਪ੍ਰਬੰਧ ਕਰਦਾ ਹੈ, ਉਹ ਵੇਸਲੇ ਨਹੀਂ ਹੁੰਦਾ, ਬਲਕਿ ਜਦੋਂ ਤੂੰ ਜੀਵ ਮਾਤਾ ਦੇ ਉਦਰ ਵਿੱਚ ਆਉਂਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਸਮੇਂ ਤੋਂ ਲੈ ਕੇ ਬਾਣੀ 'ਚ ਗੱਲ ਕਰਦੇ ਨੇ, ਕਹਿੰਦੇ ਆ ਨਿਰੰਕਾਰ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ। ਮਾਤਾ ਦੇ ਉਦਰ ਵਿੱਚ ਆਪਣਾ ਸਿਮਰਨ ਦੇ ਕੇ ਤੂੰ ਜੀਵਾਂ ਦੀ ਰੱਖਿਆ ਕਰਦਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਕਹਿਣ ਲੱਗੇ ਹੁਣ ਵੀ ਕਿਰਪਾ ਕਰੋ ਪਾਵਕ ਸਾਗਰ, ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਤ੍ਰਿਸ਼ਨਾ ਦੀ ਅੱਗ ਲੱਗ ਰਹੀ ਹੈ ਇਸ ਸੰਸਾਰ ਨੂੰ। ਪਾਵਕ ਸਾਗਰ ਅਥਾਹ ਲਹਿਰ ਮੈਂ, ਅਤੇ ਬੰਦੇ ਦੇ ਮਨ ਵਿੱਚ ਕਲਪਨਾ ਦੀਆਂ ਲਹਿਰਾਂ ਉੱਠ ਰਹੀਆਂ ਨੇ, ਤੇ ਹੁਣ ਬਖਸ਼ਿਸ਼ ਕਰੋ ਤਾਰੋ ਤਾਰਨ ਹਾਰੇ। ਇਸ ਸੰਸਾਰ ਤੋਂ ਆਪ ਤਾਰਨ ਹਾਰੇ ਹੋ, ਮੇਰੇ ਤੇ ਦਇਆ ਕਰਕੇ ਮੇਰਾ ਨਿਸਤਾਰਾ ਕਰ ਦਿਓ, ਇਸ ਅੱਗ ਦੇ ਸਾਗਰ ਤੋਂ ਮੈਨੂੰ ਪਾਰ ਕਰੋ। ਉਸ ਨੂੰ ਜੀਵਾਂ ਦਾ ਫਿਕਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ, ਉਹ ਹਰ ਕਾਰਨ ਦੇ ਕਰਨ ਵਾਲਾ ਹੈ, ਤਮਾਮ ਜੀਵਾਂ ਨੂੰ ਰੋਜ਼ੀ ਦੇਣ ਵਾਲਾ ਹੈ। ਰੋਜੀ ਹੀ ਰਾਜ ਬਲੋਕਤ ਰਾਜ ਪਰੋਖ ਰੂਹਾਨ ਕੀ ਰੋਜੀ ਨਾ ਡਰ। ਮੈਂ ਪੜ੍ਹਿਆ ਸੀ ਬੜੇ ਦੇਰ ਦੀ ਗੱਲ ਗ੍ਰੰਥ ਵਿੱਚ, ਰੋਖ ਰੂਹਾਨ ਇੱਕ ਐਸਾ ਜਾਨਵਰ ਹੁੰਦਾ ਜਿਹਦੀ ਖੁਰਾਕ ਹਾਥੀ ਹੈ, ਉਹਨੂੰ ਵੀ ਰੋਜੀ ਦਿੰਦਾ ਹੈ। ਰੋਖ ਰੂਹਾਨ ਦੇ ਅਰਥ ਹੋਰ ਵੀ ਨੇ, ਰੋਖ ਰੋਹ ਵਿੱਚ ਆ ਕੇ, ਗੁੱਸੇ ਵਿੱਚ ਆ ਕੇ, ਰੂਹਾਨ ਕੀ ਰੋਜੀ ਨਾ ਟਾਰ, ਰੂਹਾਂ ਦੀ ਰੋਜੀ ਨਹੀਂ ਟਾਲਦਾ, ਉਹ ਤਮਾਮ ਜੀਵਨ ਦੇਈ ਜਾਂਦਾ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨੇ ਕੋ ਦਹਿ। ਪਰ ਇਹ ਬੰਦਾ ਐਸਾ ਹੈ ਕਿ ਇਹਨੂੰ ਪ੍ਰਤੀਤ ਨਹੀਂ ਆਉਂਦੀ ਕਿ ਉਹ ਦਿੰਦਾ ਹੈ। ਇਹ ਸੋਚਦਾ ਜੇ ਮੈਂ ਕਮਾਉਂਦਾ ਹਾਂ ਤਾਂ ਖਾਂਦਾ ਹਾਂ, ਕੋਈ ਕਿਸੇ ਨੂੰ ਦਿੰਦਾ ਨਹੀਂ, ਆਪਣੀ ਕਮਾਈ ਖਾ ਰਹੇ। ਕਦੇ ਆਪਣੇ ਮਨ ਵਿੱਚ ਐਸੀ ਵਿਚਾਰ ਕਰ ਕਿ ਜਿਹੜੇ ਥੋੜ੍ਹੇ ਸਮੇਂ ਵਿੱਚ ਅਮੀਰ ਹੋ ਜਾਂਦੇ ਨੇ, ਉਹ ਰਾਤ ਨੂੰ ਉੱਠ ਕੇ ਨਹੀਂ ਕਮਾਉਂਦੇ। ਜਿਹੜੇ ਅਮੀਰੀ ਤੋਂ ਗਰੀਬੀ ਵੱਲ ਆ ਜਾਂਦੇ ਨੇ, ਉਹ ਰਾਤ ਨੂੰ ਉੱਠ ਕੇ ਖਾਂਦੇ ਨਹੀਂ, ਨਾ ਉਹ ਆਪਣਾ ਕੰਮ ਵਿਗਾੜਦੇ ਨੇ। ਮੇਰੇ ਰਾਮ ਰਾਏ ਜਿਉਂ ਰੱਖੈ ਤਿਉਂ ਰਹੀਐ, ਖੁਦ ਭਾਵੈ ਤਾਂ ਨਾਮ ਜਪਾਵੈ, ਸੁੱਖ ਤੇਰਾ ਦਿੱਤਾ ਨਹੀਂ। ਉਹ ਜੀਵਾਂ ਨੂੰ ਸੁੱਖ ਦੇਵੇ, ਉਹ ਜੀਵਾਂ ਨੂੰ ਦੁੱਖ ਦੇਵੇ, ਉਹ ਜੀਵਾਂ ਦੀ ਲਹਿਤਾ ਕਰੇ, ਉਹ ਜੀਵਨ ਪੈਦਾ ਕਰੇ, ਉਹ ਜੀਵਾਂ ਦੀ ਪ੍ਰਤਪਾਲਣਾ ਕਰੇ, ਇਹ ਉਸ ਦੀ ਰਜ਼ਾ ਹੈ। ਬਾਣੀ ਚ ਐਸੇ ਬਚਨ ਆਏ ਨੇ ਕਿ ਆਪ ਪਾਵਨ ਹਾਰ ਆਪੇ ਹੀ ਮਾਰਦਾ, ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ, ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਨੂੰ ਰੋਜੀ ਦਿੰਦਾ ਹੈ। ਪਰ ਬੰਦੇ ਨੂੰ ਫਿਰ ਤ੍ਰਿਪਤੀ ਨਹੀਂ ਆਉਂਦੀ, ਫਿਰ ਇਹ ਮੰਗ ਰੱਖ ਦਿੰਦਾ ਮੈਨੂੰ ਆਹ ਚਾਹੀਦਾ ਹੈ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਬਾਣੀ ਨੇ ਇਸ ਲਈ ਐਸੇ ਬਚਨ ਕਹੇ ਨੇ ਕਿ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਹ ਜੀਵ ਹੋਰ ਸਾਰੀਆਂ ਜਿੰਨੀਆਂ ਜੂਨਾਂ ਨੇ ਉਹ ਤੇਰੀਆਂ ਪਾਣੀ ਹਾਰ ਨੇ, ਇਸ ਧਰਤੀ ਵਿੱਚ ਤੂੰ ਸਰਦਾਰ ਹੈ ਸਾਰੀਆਂ ਜੂਨਾਂ ਦਾ। ਮੈਂ ਜਦੋਂ ਬਾਕੀ ਜੂਨਾਂ ਵੱਲ ਤੱਕਦਾ ਹਾਂ ਉਹਨਾਂ ਦੇ ਪਾਸ ਤ੍ਰਿਪਤੀ ਹੈ, ਕੋਈ ਜਾਨਵਰ ਬੰਦੇ ਜਿੰਨਾ ਭੋਗੀ ਨਹੀਂ, ਕੋਈ ਵੀ ਪਸ਼ੂ ਪੰਛੀ ਬੰਦੇ ਜਿੰਨਾ ਲਾਲਚੀ ਨਹੀਂ, ਕੋਈ ਵੀ ਜੋੜ ਕੇ ਨਹੀਂ ਰੱਖਦਾ ਬੰਦਾ ਆਪਣੀਆਂ ਪੀੜ੍ਹੀਆਂ ਜਿੰਨਾ ਜੋੜਨਾ ਚਾਹੁੰਦਾ। ਔਰ ਇੰਨਾ ਮਹਾਂਮੂਰਖ ਹੈ ਫਿਰ ਕਿ ਗੁਰੂ ਕਹਿੰਦਾ ਕੁਝ ਨਾਲ ਨਹੀਂ ਜਾਏਗਾ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਪੂਜੈ ਕੋਏ, ਕੁਝ ਨਾਲ ਨਹੀਂ ਜਾਏਗਾ। ਫਿਰ ਜੋੜੀ ਜਾਂਦਾ ਕਿਹੜਾ ਜੋੜਨੀ ਹੈ। ਗੁਰੂ ਸਾਹਿਬ ਜੀ ਨੇ ਇਹਨੂੰ ਸਮਝਾਉਣ ਲਈ ਬਚਨ ਕਹਿਣ ਲੱਗੇ, ਸੂਮੈ ਧਨ ਰਾਖਣ ਕੋ ਦੀਆ, ਮੁਗਦ ਕਹੇ ਧਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੇ ਨਵੇਰਾ। ਕਹਿੰਦੇ ਇਸ ਮੂਰਖ ਪੁਰਸ਼ ਨੂੰ ਨਿਰੰਕਾਰ ਨੇ ਰੱਖਣ ਲਈ ਧਨ ਦਿੱਤਾ ਕਿ ਸਾਂਭਲਾ, ਇਹ ਕਹੀ ਜਾਂਦਾ ਧਨ ਮੇਰਾ ਹੈ। ਪਰ ਸਤਿਗੁਰੂ ਨੇ ਪ੍ਰਮਾਣ ਦਿੱਤੇ, ਕਹਿਣ ਲੱਗੇ ਇਹ ਜੀਵ ਐਸਾ ਹੈ ਜੈਸੇ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਉਸ ਖੇਤ ਕਾਰਨ ਰਾਖਾ ਕਰੇ। ਇੱਕ ਬੰਦੇ ਨੂੰ ਕੋਈ ਵਿਅਕਤੀ ਰਖਵਾਲੀ ਕਰਨ ਲਈ ਰੱਖ ਲੈਂਦਾ ਹੈ ਥੋੜੇ ਪੈਸੇ ਦੇ ਕੇ ਕਿ ਤੂੰ ਬਈ ਮੇਰੇ ਖੇਤ ਦੀ ਰਾਖੀ ਕਰਨੀ ਹੈ। ਰਖਵਾਲੇ ਦਾ ਖੇਤ ਤਾਂ ਹੈ ਨਹੀਂ, ਹੁਣ ਉਹ ਰਖਵਾਲਾ ਕੋਈ ਆਉਂਦਾ ਹੈ ਨੁਕਸਾਨ ਕਰਦਾ ਹੈ, ਕੋਈ ਮੰਜੀ ਛੱਡ ਦਿੰਦਾ ਹੈ, ਕੋਈ ਉਸ ਖੇਤੀ ਚੋਂ ਲੰਘਦਾ ਹੈ, ਰਖਵਾਲਾ ਉਸ ਨਾਲ ਲੜਦਾ ਹੈ ਕਿ ਖੇਤੀ ਕਿਉਂ ਜਾ ਰਿਹਾ ਹੈ। ਹਾਲਾਂਕਿ ਰਖਵਾਲੇ ਨੂੰ ਕੇਵਲ 10-20-50 ਰੁਪਏ ਤਨਖਾਹ ਮਿਲਣੀ ਹੈ। ਬਾਣੀ ਨੇ ਬਚਨ ਕਹੇ ਕਿ ਜਿਉਂ ਰਖਵਾਲਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਉਸ ਖੇਤ ਕਾਰਨ ਰਾਖਾ ਕੜੈ, ਤੇ ਤਿਸ ਕੇ ਪਾਲੈ ਪਸ਼ੂ ਨਾ ਪੜੈ। ਰਾਖਾ ਉਸ ਖੇਤੀ ਲਈ ਝੁਰਦਾ ਹੈ, ਪਰ ਰਾਖੇ ਦੇ ਪੱਲੇ ਤਾਂ ਕੁਝ ਨਹੀਂ ਹੁੰਦਾ। ਜਦੋਂ ਮਾਲਕ ਬੋਲ ਲਗਾਉਂਦਾ ਉਹਨੂੰ ਕਹਿੰਦਾ ਚੰਗਾ ਭਾਈ ਰਾਮ ਰਾਮ, ਤੂੰ ਆਪਣੇ ਘਰ ਜਾ, ਮੈਂ ਆਪਣੇ ਘਰ ਲੈ ਜਾਂਦਾ ਸਮਾਨ ਆਪਣਾ। ਰਖਵਾਲੇ ਨੂੰ ਬੋਲ ਨਹੀਂ ਮਿਲਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਸੂਮ ਹੈ, ਇਹਨੂੰ ਧਨ ਰੱਖਣ ਲਈ ਦਿੱਤਾ ਹੈ, ਇਹ ਮੂਰਖ ਕਹੀ ਜਾਂਦਾ ਧਨ ਮੇਰਾ ਹੈ, ਕਿਸ ਦਾ ਹੈ ਧਨ ਇਹ। ਮਹਾਂਪੁਰਸ਼ ਕਹਾਣੀ ਸੁਣਾਇਆ ਕਰਦੇ ਸਨ, ਕਹਿਣ ਲੱਗੇ ਰਾਜੇ ਦੇ ਮਹਿਲਾਂ 'ਚ ਇੱਕ ਸਾਧੂ ਆ ਗਿਆ। ਕਹਿਣ ਲੱਗਾ ਮੈਂ ਸਰਾਂ 'ਚ ਰਾਤ ਰਹਿਣਾ। ਮਹਿਲਾਂ 'ਚ ਆ ਕੇ ਕਹਿੰਦਾ ਉਹ ਰਾਜਾ, ਕਹਿਣ ਲੱਗਾ ਸਾਈ ਜੀ ਦਿਮਾਗ 'ਚ ਕਾਣੇ ਆ, ਇਹ ਸਰਾਂ ਤਾਂ ਹੈ ਨਹੀਂ। ਕਹਿਣ ਲੱਗਾ ਫਿਰ ਕੀ ਹੈ? ਕਹਿੰਦਾ ਮੇਰੇ ਮਹਿਲ ਨੇ। ਉਹ ਮਹਾਤਮਾ ਪੁਰਸ਼ ਕਹਿਣ ਲੱਗੇ ਤਾਂ ਪਹਿਲਾਂ ਵੀ ਮੈਂ ਆਇਆ ਸਾਂ, ਉਦੋਂ ਤੂੰ ਨਹੀਂ ਸੀ। ਉਦੋਂ ਵੀ ਕੋਈ ਬੰਦਾ ਕਹਿੰਦਾ ਸੀ ਮੇਰੇ ਮਹਿਲ। ਕਹਿਣ ਲੱਗਾ ਉਹ ਮੇਰਾ ਪਿਤਾ ਸੀ, ਉਦੋਂ ਇਹਨਾਂ ਦਾ ਉਹ ਮਾਲਕ ਸੀ। ਕਹਿਣ ਲੱਗਾ ਉਸ ਤੋਂ ਪਹਿਲਾਂ ਵੀ ਮੈਂ ਇੱਕ ਵਾਰ ਆਇਆ ਸੀ, ਉਦੋਂ ਤੇਰਾ ਪਿਤਾ ਨਹੀਂ ਸੀ। ਕਹਿਣ ਲੱਗਾ ਮੇਰਾ ਦਾਦਾ ਸੀ ਉਸ ਸਮੇਂ। ਕਹਿਣ ਲੱਗਾ ਠੀਕ, ਹੁਣ ਤੂੰ ਹੀ ਇਹਨਾਂ ਮਹਿਲਾਂ ਦਾ ਮਾਲਕ ਰਹੇਗਾ, ਤੇਰੇ ਬਾਅਦ ਤਾਂ ਕੋਈ ਨਹੀਂ ਆਏਗਾ। ਕਹਿਣ ਲੱਗਾ ਮੇਰੇ ਤੋਂ ਬਾਅਦ ਮੇਰੇ ਪੁੱਤਰ ਮਾਲਕ ਹੋਣਗੇ, ਫਿਰ ਉਹਨਾਂ ਦੇ ਪੁੱਤਰ ਮਾਲਕ ਹੋਣਗੇ। ਹੱਸਿਆ ਉਹ ਫਕੀਰ। ਕਹਿਣ ਲੱਗਾ ਫਿਰ ਜੇ ਸਰਾਂ ਨਹੀਂ ਤਾਂ ਕੀ ਹੈ? ਸਰਾਂ ਵਿੱਚ ਲੋਕ ਆਉਂਦੇ ਨੇ, ਕੋਈ 2 ਦਿਨ ਗੁਜ਼ਾਰਦਾ ਹੈ, ਕੋਈ 4 ਦਿਨ ਗੁਜ਼ਾਰਦਾ ਹੈ, ਚਲੇ ਜਾਂਦੇ ਨੇ। ਇਹ ਸੰਸਾਰ ਸਰਾਂ ਹੈ। ਚਾਪਜੀ ਸਾਹਿਬ ਦਾ ਪਾਠ ਕਰਦੇ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹੇ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸੰਸਾਰ ਧਰਮਸ਼ਾਲਾ ਹੈ। ਜਿੱਥੇ ਉਮਰ ਰੂਪੀ ਰਾਤ ਗੁਜ਼ਾਰਨ ਲਈ ਆਏ ਹੋ, ਜਦੋਂ ਕਾਲ ਰੂਪੀ ਦਿਨ ਚੜ੍ਹ ਗਿਆ, ਫਿਰ ਇਸ ਸਰਾਂ ਵਿੱਚ ਨਹੀਂ ਰਹੋਗੇ, ਆਪਣੇ ਰਸਤੇ ਪੈ ਕੇ ਕਿਸੇ ਹੋਰ ਜਗ੍ਹਾ ਦੀ ਤਲਾਸ਼ ਵਿੱਚ ਚਲੇ ਜਾਓਗੇ। ਜੀਵ ਭਿਖਾਰੀ ਹੈ ਕਿ ਈਸ਼ਵਰ ਦੇ ਦਿੱਤੇ 'ਤੇ ਇਤਬਾਰ ਨਹੀਂ ਕਰਦਾ, ਹੋਰ ਮੰਗਦਾ ਹੈ। ਕਹਿੰਦਾ ਮੈਨੂੰ ਹੋਰ ਮਿਲ ਜਾ, ਧਨ ਜਿੰਨਾ ਤੂੰ ਦਿੱਤਾ ਇੰਨਾ ਥੋੜ੍ਹਾ ਹੈ, ਮਕਾਨ ਜਿੰਨਾ ਦਿੱਤਾ ਇੰਨਾ ਥੋੜ੍ਹਾ ਹੈ, ਜਿਹੜੀ ਕਾਰ ਤੂੰ ਦਿੱਤੀ ਇਹਨੀ 'ਚ ਮੇਰਾ ਗੁਜ਼ਾਰਾ ਨਹੀਂ, ਹੋਰ ਵੱਡੀ ਚਾਹੀਦੀ ਹੈ। ਸੁੱਖ ਦੇ ਸਾਧਨ ਬਹੁਤੇ ਚਾਹੀਦੇ ਨੇ, ਕਾਰੋਬਾਰ ਵੱਡਾ ਚਾਹੀਦਾ ਹੈ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਤੋਂ ਪੁੱਛੋ ਕਿ ਕੀ ਇਹ ਸਭ ਕੁਝ ਸੁੱਖ ਦਾ ਕਾਰਨ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਨਹੀਂ, ਜੇ ਮਨੁੱਖ ਰਾਜਾ ਵੀ ਬਣ ਜਾਏ, ਰਾਜਿਆਂ ਵਰਗੀ ਲੀਲਾ ਕਰ ਲਏ, ਰਾਜਿਆਂ ਵਾਂਗ ਫੌਜ ਆਪਣੇ ਦਰਵਾਜ਼ੇ 'ਚ ਰੱਖ ਲਏ, ਰਾਜਿਆਂ ਵਾਂਗ ਇਹਦੇ ਹੁਕਮ ਨੂੰ ਲੋਕ ਮੰਨਣ ਲੱਗ ਜਾਣ, ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਵੀ ਇਹਦਾ ਕਾਰਜ ਨਹੀਂ ਸਹੁਰੇਗਾ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਖੋਰ ਕਾ ਦੁਆਰਾ। ਉਹ ਸਾਰਾ ਕੁਝ ਇਹਨੂੰ ਕੁੰਭੀ ਨਰਕ ਦੇ ਦਰਵਾਜ਼ੇ 'ਚ ਲੈ ਜਾਏਗਾ। ਯਾਦ ਰੱਖਿਓ, ਜਦੋਂ ਬੰਦਾ ਗਰੀਬ ਹੋ ਜਾਏ ਕਿੰਨਾ ਨਾਮ ਜਪਦਾ ਹੈ, ਭਾਵੇਂ ਉਹ ਧਨ ਖਾਤਰੀ ਜਪ ਰਿਹਾ ਪਰ ਜਪਦਾ ਤਾਂ ਹੈ ਨਾ। ਜਦੋਂ ਅਮੀਰ ਹੋ ਜਾਏ, ਚਾਰ ਪੈਸੇ ਆ ਜਾਣ, ਫਿਰ ਨਹੀਂ ਜਪਦਾ। ਗੁਰੂ ਹਰ ਰਾਏ ਸਾਹਿਬ ਦੇ ਪਾਸ ਇੱਕ ਵਿਅਕਤੀ ਆਇਆ, ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰਕੇ ਰੋਣ ਲੱਗ ਪਿਆ। ਗੁਰੂ ਸਾਹਿਬ ਪੁੱਛਦੇ ਕਿਉਂ ਰੋਣਾ? ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ, ਮੈਂ ਕਦੇ ਗਰੀਬ ਸਾਂ, ਫਿਰ ਮੈਂ ਅਮੀਰ ਹੋ ਗਿਆ। ਮੈਂ ਬੜਾ ਪ੍ਰਸੰਨ ਸੀ, ਬਹੁਤ ਅਮੀਰ ਸੀ, ਹੁਣ ਫਿਰ ਮੇਰੇ ਮਾੜੇ ਦਿਨ ਆ ਗਏ, ਗਰੀਬੀ ਆ ਗਈ। ਗੁਰੂ ਹਰ ਰਾਏ ਸਾਹਿਬ ਹੱਸ ਪਏ। ਕਹਿਣ ਲੱਗਾ, ਮਹਾਰਾਜ, ਮੈਂ ਆਪਣੀ ਤੋਂ ਸਵਾਲ ਕੀਤਾ ਹੈ, ਮੈਂ ਤਾਂ ਜਵਾਬ ਚਾਹੁੰਦਾ, ਮੇਰੇ 'ਤੇ ਬਖਸ਼ਿਸ਼ ਕਰਕੇ ਦੱਸੋ, ਮੇਰੇ 'ਤੇ ਕਿਰਪਾ ਕਰੋ, ਫਿਰ ਅਮੀਰੀ ਆ ਜਾਏ। ਗੁਰੂ ਪਾਤਸ਼ਾਹ ਕਹਿੰਦੇ, ਪਿਆਰਿਆ, ਬੀਜ ਹੀ ਫਲ ਦਿੰਦਾ ਹੈ, ਬੀਜ ਤੋਂ ਬਿਨਾਂ ਫਲ ਨਹੀਂ ਹੁੰਦਾ। ਕਹਿਣ ਲੱਗਾ, ਮੈਨੂੰ ਸਮਝ ਨਹੀਂ ਆਈ। ਕਹਿਣ ਲੱਗੇ, ਤੂੰ ਤੇਰੇ ਘਰ ਵਿੱਚ ਦੋ ਪੰਛੀਆਂ ਦਾ ਜੋੜਾ ਰਹਿੰਦਾ ਸੀ, ਉਹ ਪੁਰਾਤਨ ਸਮੇਂ ਵਿੱਚ ਗੁਰੂ ਨਾਨਕ ਦੇ ਘਰ ਦੇ ਸੇਵਕ ਸਨ, ਔਰ ਉਹ ਸੇਵਾ ਕਰਦੇ ਸਨ, ਉਹਨਾਂ ਨੂੰ ਸੇਵਾ ਦੇ ਫਲ ਦਾ ਪਤਾ ਸੀ। ਕਿਸੇ ਕਾਰਨ ਵਾਸਤੋਂ ਕਿ ਉਹ ਪੰਛੀਆਂ ਨੂੰ ਚੋਗਾ ਪਾਉਂਦੇ ਸਨ, ਪੰਛੀਆਂ ਨਾਲ ਪਿਆਰ ਕਰਦੇ ਸਨ, ਪੰਛੀਆਂ ਨਾਲ ਪਿਆਰ ਕਰਨ ਕਰਕੇ, ਪੰਛੀਆਂ ਨਾਲ ਮੋਹ ਪੈਣ ਜਾਣ ਕਰਕੇ ਉਹਨਾਂ ਨੂੰ ਪੰਛੀਆਂ ਦੀ ਜੂਨ ਮਿਲ ਗਈ। ਪਰ ਉਹ ਸੇਵਾ ਤੋਂ ਜਾਣੂ ਸਨ, ਉਹ ਤੇਰੇ ਘਰ ਵਿੱਚ ਤੇਰੀ ਝੌਂਪੜੀ ਵਿੱਚ ਉਹਨਾਂ ਨੇ ਆਲੜਾ ਬਣਾ ਲਿਆ, ਤੂੰ ਆਪਣੇ ਲਈ ਇੱਧਰੋਂ ਉੱਧਰੋਂ ਕੁਝ ਇਕੱਠਾ ਕਰਕੇ ਭੋਜਨ ਲਿਆਉਂਦਾ, ਉਸਨੂੰ ਖੁੱਲ੍ਹਾ ਛੱਡ ਦਿੰਦਾ। ਕਈ ਵਾਰ ਤੂੰ ਕਣਕ ਦੇ ਸਿੱਟੇ ਚੁੱਕ ਚੁੱਕ ਕੇ ਆਪਣੇ ਥੋੜ੍ਹੇ ਸਮੇਂ ਨੂੰ ਲੰਘਾਉਣ ਲਈ ਉਹਨਾਂ ਦੇ ਵਿੱਚੋਂ ਦਾਣੇ ਕੱਢ ਕੇ ਬਾਹਰ ਰੱਖ ਛੱਡਦਾ। ਉਹ ਦੋਵੇਂ ਪੰਛੀ ਕਿਉਂਕਿ ਤੇਰੀ ਝੌਂਪੜੀ ਵਿੱਚ ਰਹਿੰਦੇ ਸਨ, ਉਹਨਾਂ ਨੇ ਸਲਾਹ ਕੀਤੀ ਕਿ ਗਰੀਬ ਹੈ, ਅਸੀਂ ਇਸ ਦੀ ਝੌਂਪੜੀ 'ਚ ਰਹਿ ਰਹੇ ਹਾਂ। ਉਹਨਾਂ ਨੂੰ ਪਤਾ ਸੀ ਕਿ ਦਾਨ ਕਰਨ ਨਾਲ ਅਮੀਰ ਹੋ ਜਾਈਦਾ ਹੈ। ਉਹ ਬਹੁਤਾ ਕੁਝ ਤਾਂ ਨਹੀਂ ਸਰ ਕਰ ਸਕਦੇ, ਪਰ ਆਪਣੀਆਂ ਚੁੰਝਾਂ ਵਿੱਚ ਦਾਣੇ ਭਰ ਕੇ ਉਹ ਲਿਆ ਕੇ ਗੁਰੂ ਕੇ ਲੰਗਰ 'ਚ ਪਾ ਦਿੰਦੇ ਸਨ। ਉਹਨਾਂ ਦੀ ਇੰਨੀ ਸੇਵਾ ਕਰਨ ਨਾਲ, ਗੁਰੂ ਕੇ ਲੰਗਰ ਵਿੱਚ ਅਨਾਜ ਪਾਉਣ ਨਾਲ ਤੇਰੇ ਦਿਨ ਫਿਰ ਗਏ, ਤੂੰ ਅਮੀਰ ਹੋ ਗਿਆ। ਜਦੋਂ ਤੂੰ ਅਮੀਰ ਹੋ ਗਿਆ, ਤੂੰ ਮਹਿਲ ਬਣਾ ਲਿਆ। ਜਦੋਂ ਤੇਰਾ ਪੱਕਾ ਮਕਾਨ ਬਣ ਗਿਆ, ਤੂੰ ਉਹਨਾਂ ਜਾਨਵਰਾਂ ਦੇ ਆਲਣੇ ਚੁੱਕ ਛੱਡੇ, ਉਹ ਜਿੱਥੇ ਕਿਤੇ ਲਿਆ ਕੇ ਤੀਲਾ ਰੱਖ ਦੇ, ਤੂੰ ਉਹਨੂੰ ਉਤਾਰ ਦਿੰਦਾ। ਸਹਿਜੇ ਸਹਿਜੇ ਜਦੋਂ ਤੇਰੇ ਘਰ ਵਿੱਚੋਂ ਉਹ ਬੀਜ ਜਾਣੋ ਹਟ ਗਿਆ, ਫਿਰ ਉਸ ਬੀਜ ਦਾ ਫਲ ਕਿੱਥੋਂ ਮਿਲਣਾ ਸੀ ਭਾਈ? ਬੀਜ ਹੀ ਫਲ ਦਿੰਦਾ ਹੈ। ਜੇ ਕਿਸਾਨ ਹਜ਼ਾਰਾਂ ਵਾਰ ਖੇਤੀ ਨੂੰ ਵਾਹੇ, ਬਾਣੀ ਨੇ ਬਚਨ ਕਹੇ ਨੇ, ਜੈਸੇ ਧਰਤੀ ਸਾਧਾ ਬਹੁਵਿਧ, ਬਿਨ ਬੀਜੇ ਨਹੀਂ ਜੰਮਣਾ। ਬੀਜ ਤੋਂ ਬਿਨਾਂ ਕੁਝ ਜੰਮਦਾ ਨਹੀਂ। ਕਿਸਾਨ ਭਾਵੇਂ ਕਿੰਨੀ ਵਾਰੀ ਧਰਤੀ ਨੂੰ ਸਾਧ ਲਵੇ, ਬੀਜ ਸਾਫ਼ ਕਰ ਲਏ, ਉਹਨੂੰ ਵਾਹ ਲਵੇ, ਸੁਹਾਗੇ ਦੇ ਲਵੇ, ਚੰਗੀ ਵੱਤਰ ਵੀ ਵੇਖੇ, ਜਰਵਾ ਲਵੇ, ਪਰ ਬਿਨਾਂ ਬੀਜੇ ਤੋਂ ਕੁਝ ਜੰਮੇਗਾ ਨਹੀਂ। ਇਸ ਮਨੁੱਖ ਨੂੰ ਨਿਰੰਕਾਰ ਤੇ ਇਤਬਾਰ ਨਹੀਂ ਕਿ ਉਹ ਮੈਨੂੰ ਪਾਲੇਗਾ। ਇਹ ਸੋਚਦਾ ਆਪਣੇ ਬੱਚਿਆਂ ਨੂੰ ਮੈਂ ਪਾਲਦਾ ਹਾਂ, ਆਪਣੀ ਪ੍ਰਤਿਪਾਲਣਾ ਮੈਂ ਕਰਦਾ ਹਾਂ, ਮੈਂ ਕੁਝ ਕਰਦਾ ਹਾਂ ਤਾਂ ਮੈਨੂੰ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਕੈਸੇ ਬਚਨ ਕਹਿੰਦੇ ਨੇ ਕਿ ਨਹੀਂ, ਤੇਰਾ ਕਰਿਆ ਤੈਨੂੰ ਕੁਝ ਨਹੀਂ ਮਿਲਦਾ, ਉਹ ਜੋ ਚਾਹੁੰਦਾ ਹੈ ਤੇਰੇ ਤੇ ਬਖਸ਼ਿਸ਼ ਕਰਕੇ ਤੈਨੂੰ ਦੇ ਦਿੰਦਾ ਹੈ, ਪਰ ਤੂੰ ਮੰਗ ਕਰਦਾ ਹੈ ਫਿਰ ਤੂੰ ਉਹਦੇ 'ਚ ਤ੍ਰਿਪਤ ਨਹੀਂ ਹੁੰਦਾ, ਫਿਰ ਤੇਰੀ ਮੰਗ ਵੱਧਦੀ ਚਲੀ ਜਾਂਦੀ। ਸਹਿਸ ਖੱਟਾ ਲੱਖ ਪਾਉ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛਤ ਆਵੈ, ਅਣਖ ਭੋਗ ਵਿਖਿਆ ਕੇ ਕਰੈ, ਨਾ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਪਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਪਿਆਰਿਆ ਤੂੰ ਪਰ ਚਾਹੁੰਦਾ ਨਾ ਕਿ ਆ ਤੇਰੇ ਮੰਗਣ ਦਾ ਤਰੀਕਾ ਗਲਤ ਹੈ। ਤੂੰ ਮੰਗਦਾ ਹੈ ਦੂਸਰੇ ਮਨੁੱਖਾਂ ਅੱਗੇ ਵੀ ਜਾ ਕੇ ਕਰਦਾ ਮੈਨੂੰ ਦੇ ਦਿਓ, ਪਰ ਤੁਸੀਂ ਸੋਚਿਆ ਕਦੇ? ਤੁਹਾਡਾ ਗੁਰੂ ਕਹਿੰਦਾ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਭਗਵਾਨ, ਜਿਸ ਕਾ ਦੀਆ ਰਹੇ ਅਗਾਏ, ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਮਨੁੱਖ ਦਾ ਆਸਰਾ ਵਿਅਰਥ ਹੈ, ਈਸ਼ਵਰ ਦਾ ਆਸਰਾ ਲਓ ਜੋ ਤਮਾਮ ਜੀਵਾਂ ਨੂੰ ਦਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਜੇ ਚਾਹੁੰਦੇ ਹੋ ਧਰਮ ਮਿਲ ਜਾਏ, ਜੇ ਚਾਹੁੰਦੇ ਹੋ ਪਦਾਰਥ ਮਿਲ ਜਾਣ, ਜੇ ਚਾਹੁੰਦੇ ਹੋ ਕਾਮਨਾ ਪੂਰੀ ਹੋ ਜਾਏ, ਜੇ ਚਾਹੁੰਦੇ ਹੋ ਮੁਕਤੀ ਮਿਲ ਜਾਏ, ਇਹ ਚਾਰ ਪਦਾਰਥ ਨੇ ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਬਣੇ ਨੇ। ਤੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਮਝਾਉਣ ਲਈ ਐਸੇ ਬਚਨ ਕਰਦੇ ਨੇ ਕਿ ਚਾਰ ਪਦਾਰਥ ਜੇ ਕੋ ਮੰਗੇ, ਜੇ ਕੋਈ ਚਾਰ ਪਦਾਰਥ ਮੰਗਣਾ ਚਾਹੇ ਤਾਂ ਕੀ ਕਰੇ? ਮੰਗਣ ਦੀ ਲੋੜ ਨਹੀਂ, ਸਤਿਗੁਰੂ ਕਹਿੰਦੇ ਉਹਨੂੰ ਮੰਗਣ ਦੀ ਲੋੜ ਨਹੀਂ। ਚਾਰ ਪਦਾਰਥ ਜੇ ਉਹਨੇ ਪ੍ਰਾਪਤ ਕਰਨੇ ਨੇ ਤਾਂ ਫਿਰ ਗੁਰੂ ਪਾਤਸ਼ਾਹ ਦੱਸ ਰਹੇ ਨੇ ਉਹ ਕੀ ਕਰੇ। ਭਾਈ ਅਗਲੀ ਪੰਕਤੀ ਚ ਕਹਿ ਰਹੇ ਹਨ,
ਸਾਧ ਜਨਾ ਕੀ ਸੇਵਾ ਲਾਗੈ,
ਜਿਹਨੂੰ ਚਾਰ ਪਦਾਰਥਾਂ ਦੀ ਲੋੜ ਹੈ, ਜੋ ਧਰਮੀ ਬਣਨਾ ਚਾਹੁੰਦਾ, ਜੋ ਮਾਇਆ ਚਾਹੁੰਦਾ ਹੈ, ਅਰਥ ਦਾ ਅਰਥ ਹੈ ਪਦਾਰਥ, ਜੋ ਪਦਾਰਥ ਚਾਹੁੰਦਾ ਹੈ, ਜੋ ਚਾਹੁੰਦਾ ਚੰਗਾ ਮਕਾਨ ਬਣ ਜਾਏ, ਮਾਇਆ ਆ ਜਾਏ, ਕਾਰੋਬਾਰ ਫੈਲ ਜਾਏ, ਸੁੱਖ ਦੇ ਸਾਧਨ ਪੈਦਾ ਹੋ ਜਾਣ, ਇਹ ਅਰਥ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜੇ ਕਾਮਨਾ ਮਨ ਦੀ ਪੂਰੀ ਕਰਨਾ ਚਾਹੁੰਦਾ, ਧਰਮ ਅਰਥ ਕਾਮ ਕਾਮਨਾ ਇੱਛਾ, ਜੋ ਇੱਛਾ ਦੀ ਪੂਰਤੀ ਇਹ ਚਾਹੁੰਦਾ ਹੈ, ਇੱਥੋਂ ਤੱਕ ਜੇ ਮੁਕਤੀ ਵੀ ਚਾਹੁੰਦਾ ਹੈ, ਧਰਮ ਅਰਥ ਕਾਮ ਲੋਕ, ਤਾਂ ਫਿਰ ਕੀ ਕਰੇ? ਸਾਧ ਜਨਾ ਕੀ ਸੇਵਾ ਲੱਗੇ, ਰੱਬ ਦੇ ਪਿਆਰੇ ਸਾਧੂਆਂ ਦੀ ਸੇਵਾ ਕਰੇ। ਮਹਾਂਪੁਰਸ਼ ਇੱਕ ਸਾਖੀ ਸੁਣਾਇਆ ਕਰਦੇ ਸਨ, ਕਹਿਣ ਲੱਗੇ ਕਿ ਕੋਈ ਵਿਅਕਤੀ ਲੱਕੜਹਾਰਾ ਸੀ, ਲੱਕੜੀਆਂ ਵੱਢ ਕੇ ਬਾਜ਼ਾਰ 'ਚ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ। ਇੱਕ ਵਾਰ ਸ਼ਿਵਜੀ ਤੇ ਪਾਰਵਤੀ ਉਧਰੋਂ ਲੰਘੇ ਤੇ ਉਹ ਜੰਗਲ 'ਚ ਲੱਕੜੀਆਂ ਕੱਟ ਰਿਹਾ ਸੀ ਤੇ ਈਸ਼ਵਰ ਨੇ ਭਜਨ ਵੀ ਗਾ ਰਿਹਾ ਸੀ। ਜੈਸੇ ਤੁਸੀਂ ਵੀ ਕਈ ਵਾਰ ਧੰਦਾ ਕਰਦੇ ਸ਼ਬਦ ਗਾਉਣ ਲੱਗ ਜਾਂਦੇ, ਉਹ ਈਸ਼ਵਰ ਦਾ ਭਜਨ ਵੀ ਗਾ ਰਿਹਾ ਸੀ ਪਰ ਗਰੀਬ ਸੀ, ਲੱਕੜਾਂ ਕੱਟ ਕੇ ਗੁਜ਼ਾਰਾ ਕਰਦਾ ਸੀ ਵੇਚ ਕੇ। ਆਵਾਜ਼ ਬੜੀ ਸੁੰਦਰ ਸੀ ਤੇ ਸੁੰਦਰ ਆਵਾਜ਼ ਨੂੰ ਸੁਣ ਕੇ ਸ਼ਿਵਜੀ ਤੇ ਪਾਰਵਤੀ ਰੁਕ ਗਏ। ਪਾਰਵਤੀ ਕਹਿਣ ਲੱਗੀ ਇਹ ਭਜਨ ਗਾਉਣ ਦੀ ਆਵਾਜ਼ ਆਉਂਦੀ ਹੈ, ਕੌਣ ਗਾ ਰਿਹਾ? ਕਹਿਣ ਲੱਗੇ ਦੇਖਦੇ ਹਾਂ। ਦੇਖਿਆ ਤਾਂ ਇੱਕ ਵਿਅਕਤੀ ਲੱਕੜੀਆਂ ਕੱਟਦਾ ਹੈ, ਉਹ ਭਜਨ ਗਾ ਰਿਹਾ ਹੈ। ਪਾਰਵਤੀ ਕਹਿਣ ਲੱਗੀ ਬੜੀ ਅਜੀਬ ਗੱਲ ਹੈ, ਤੁਹਾਡੇ ਭਜਨ ਗਾਏ ਈਸ਼ਵਰ ਦੇ ਤੇ ਫਿਰ ਲੱਕੜੀਆਂ ਵੱਢ ਕੇ ਵੇਚੇ, ਇੰਨੀ ਗਰੀਬੀ 'ਚ ਰਹੇ, ਤੁਸੀਂ ਉਹਨੂੰ ਅਮੀਰ ਬਣਾ ਦਿਓ। ਸ਼ਿਵਜੀ ਮਹਾਰਾਜ ਕਹਿਣ ਲੱਗੇ ਪਾਰਵਤੀ ਇਹ ਬੰਦਾ ਅਮੀਰ ਨਹੀਂ ਹੋ ਸਕਦਾ, ਇਹਨੇ ਅਮੀਰੀ ਲਈ ਕੁਝ ਕੀਤਾ ਨਹੀਂ। ਕਹਿਣ ਲੱਗੀ ਤੁਸੀਂ ਕਿਰਪਾ ਕਰਦੇ ਹੋ? ਕਹਿਣ ਲੱਗੇ ਕੁਝ ਵੀ ਕਰਿਆ ਜਾਏ ਇਹ ਅਮੀਰ ਨਹੀਂ ਹੋ ਸਕਦਾ। ਕਹਿਣ ਲੱਗੀ ਫਿਰ ਮੈਂ ਅਮੀਰ ਬਣਾਵਾਂਗੀ। ਚਿਰੀਆ ਹੱਠ ਤੇ ਬਾਲ ਹੱਠ ਇਹ ਮੰਨੇ ਹੋਏ ਨੇ, عورت کی جد بڑی پیاری ہوں گی، بچے کی جد بھی بڑی پیاری ہوں گی. اس نے پاروتی نے ہٹ کر لیا، جد کر لی کہ میں اس نے امیر بناواں گی. انہیں کی کیتا، اپنی مندری لا کے شیو جی انہوں دے دیتی لکڑ ہارے نے. کہنے لگی یہ مندری ہے، یہ ہیرا جڑیا ہے، یہ بازار ویچ کے دھن پراپت کر لی. وہ دھن نال اپنا کوئی ہور کاروبار کری، لکڑیاں وڈنیاں سردے بھجن گائی جائی. یاد رکھو پیارے، غریبی تو بہت گاؤں، پر جب تن آ جائے پھر ان مایا جگدیش گسائی تمرے چرن بسارے، پھر کون بھجن گاؤں بھائی؟ کام پرے ہر سمری ہے تو سمرن تو سب کر دے، پر ایسا سمرو نت ایک الوکھی ہے. تو جدو وہ مندری انہیں دے دیتی لکڑ ہارے نے پھر بھی لکڑیاں نہیں چلی. تو مندری اپنی توتی نے لڑ نر بن لی، لے کے وقت توتی کا لڑ ٹنگ لیا، وہ پا کے لپیٹ لی، لکڑاں دی پری سٹے رکھی تے ندی چو پار جان لگیا. ندی کا وہن تیز سی، پانی اچا سی، تے کپڑے چ پانی جلدی پاس نہیں ہوں. وہ توتی وچ پانی پی گیا، توتی کھلن لگی. جدو توتی کھل گئی تو مندری وہ ڈگ پی پانی دے. وہ مچھی نے نگل لی، وہ پھر غریب ہو گیا، پھر لکڑیاں وڈن کا کام شروع کرتا. لکڑیاں وڑدیا وڑدیا ایک دن پھر وہی گھٹنا کٹی، پھر شیو پاروتی اتنے آ گئے، پھر وہ گیت گا رہا پربھو. شیو جی مہاراج کہنے لگے، پاروتی جس بندے نے تین امیر بنایا سی وہ پھر لکڑیاں کٹ رہا ہے. وہ جا کے پوچھا کہ بھائی یہ کیوں کر رہا ہے؟ انہیں ساری کٹنا دسی. پاروتی کہنے لگی، کیوں کر؟ میرا یہ بڑا قیمتی ہار ہے، یہ لے جا، اگے وانگ گوا نہ دے کتے، یہ بازار ویچ کے پھر تو کاروبار ہور کر لیں، لکڑیاں نہ کٹے گا. کہنے لگا ست بچن. ہوں جیسا بندہ ہوئے، جیسے واتاورن چ رہا ہوئے، وہ دماغ بھی ان کام کرتا ہوں. انہیں لکڑیاں کی پری بدھی تو اتنے ہار بن دیا کہ آخر میرے سر تو اچا رہے گا، ڈگے گا تو نہیں. تو تھی پرانی کہانیاں سنیا ہونگیا کہ ال جہی ہے وہ سونے کی بڑی شکین ہوں، وہ چمکتا دیکھ کے وہ آئی اس کو چپٹ مار کے لے گئے، پھر غریب ہو گیا. پھر وہ پاروتی شیو جی پھر گھومتے کمانے کتنے آئے، پھر شیو جی ہس پہ کہنے لگے، پاروتی تیرا امیر پھر لکڑا کٹ رہا بھائی. وہ پھر کہنے لگی، مہاراج میں اس نو امیر نہیں بنا سکتی، آپ بخشش کرو، دسو یہ کیویں امیر ہوئے گا؟ تو شیو جی مہاراج کہنے لگے، بھائی یہ تا امیر ہو سکتا ہے یہ کسی سادھو دی سیوا کرے تا امیر ہوئے گا. انہوں کہتا، بھائی تو سیوا کر کے سے سادھو دی پھر تو امیر ہو جائیں گے. ان جا کے کسی سادھو دی سیوا کرنی آرمبھ کر دیتی. 12 سال سیوا کرتا رہا. 12 سال بعد کتے انہوں یاد آیا کہ میں امیر تو ہویا نہیں. مینو شیو جی مہاراج کہتے سن کہ تو بھائی سادھو دی سیوا کر تو پھر امیر ہو جائیں گے. 12 سال سیوا کردے گزر گئے، وہی میں روٹی منگ لیا، میں بھی کھا لینا، سادھو بھی کھا لینا، امیر میں نہیں ہوئے. تو مہاپرشان کہنے لگے، مہاراج جی میں تو امیر ہونے لئی آیا تھا، تو میں تو ویسا ہی ہوں، 12 سال تو بھوجن کے کپڑے نال ہی سانجھ رہ گئی، باقی ٹوٹ گئی ساری. ٹھیک ہے، کڑی میں سمرن کر لینا ہاں، تاری سیوا کر لینا، اور تو کچھ مجھے پراپت نہیں ہویا. میں امیر ہونا چاہتا ہاں، مینو امیر بناؤ. تو مہاپرشان اپنی چوڑی جات مارا، ایک ٹکا نکلا. کہنے لگے، ایک کوئی ٹکا ہے بھائی میرے پاس ہے، تو لے لے. وہ نام کا ایک ٹکا مہاپرشان نے اس کو دے دیتا. کہانی ہے، کہانی کہندی کہ وہ ٹکا لے کے وہ سنترے خرید کے کسی بار بار بیڑی میں جا چڑھیا. جب بیڑے سے جا چڑھیا، جا کے سنترے ویچن لئی، تو بیڑا ٹھل پیا، ان ٹک بھی کوئی نہ لئی. اس بیڑے ایک شوکار سفر کر رہا سی جس بھی عورت بیمار ہوں گے، ਵਿਹੜੇ ਵਿੱਚ ਨੇ ਤਬੀਬਾਂ ਨੇ ਹਕੀਮਾਂ ਨੇ ਦੱਸਿਆ ਕਿ ਇਹਨੂੰ ਸੰਤਰੇ ਦਾ ਰਸ ਮਿਲੇ ਫਿਰ ਬਚੇਗੀ। ਹੁਣ ਸੰਤਰੇ ਕਿਤੇ ਹੈ ਨਹੀਂ, ਦੇਖਿਆ ਕਿ ਉਹ ਇੱਕ ਵਿਅਕਤੀ ਬੈਠਾ ਕੋਲ ਸੰਤਰਿਆਂ ਦੀ ਟੋਕਰੀ ਪਈ ਹੈ, ਉਹਨੂੰ ਕਹਿਣ ਲੱਗੇ ਮੁੱਲ ਕਰ, ਕਹਿਣ ਲੱਗਾ ਉਦਾਂ ਹੀ ਲੈ ਜਾਓ, ਮੁੱਲ ਨਹੀਂ ਕਰਦਾ। ਹੁਣ ਉਹ ਆਪਣਾ ਪਾਲਾ ਮਾਰਦਾ ਸੀ, ਉਹਨੂੰ ਕਿਟਿੰਗ ਨਹੀਂ ਹੈ ਮੇਰੇ ਪਾਸ। ਉਹ ਸੰਤਰੇ ਲਿਜਾ ਕੇ ਉਹਨੂੰ ਰਸ ਪਿਲਾਇਆ, ਉਹਦੀ ਔਰਤ ਠੀਕ ਹੋ ਗਈ, ਰਾਜੀ ਹੋ ਗਈ। ਜਿੱਥੇ ਉਹਨੇ ਆਪਣਾ ਮਾਲ ਸਬਾਬ ਉਤਾਰਿਆ, ਬੜਾ ਵੱਡਾ ਵਪਾਰੀ ਸੀ, ਉਹ ਵੀ ਉਹਨੂੰ ਵੀ ਉਤਾਰ ਲਿਆ, ਤੂੰ ਆ ਜਾ ਬਾਈ, ਮੇਰੇ 'ਤੇ ਤੇਰਾ ਬਹੁਤ ਵੱਡਾ ਅਹਿਸਾਨ ਹੈ, ਮੇਰੀ ਔਰਤ ਦੀ ਜਾਨ ਤੇਰੇ ਕਰਕੇ ਬਚੀ ਹੈ। ਉਹ ਸ਼ਾਹੂਕਾਰ ਨੇ ਉਹਨੂੰ ਮਕਾਨ ਬਣਾ ਦਿੱਤਾ ਸ਼ਹਿਰ ਵਿੱਚ, ਕਿ ਲੈ ਆਹ ਮਕਾਨ ਤੇਰਾ ਹੈ, ਅਤੇ ਥੋੜ੍ਹੀ ਬਹੁਤੀ ਰਾਸ ਪੂੰਜੀ ਲਈ ਧਨ ਵੀ ਦੇ ਦਿੱਤਾ ਕਿ ਧਨ ਤੂੰ ਲੈ ਲਾ, ਤੂੰ ਵੀ ਵਪਾਰ ਕਰਿਆ ਕਰ ਮੇਰੇ ਨਾਲ। ਉਹ ਵਿਅਕਤੀ ਵਪਾਰੀ ਬਣ ਗਿਆ, ਉਹਦੇ ਨਾਲ ਹੋ ਕੇ ਵਪਾਰ ਕਰਨ ਲੱਗ ਪਿਆ, ਸਹਿਜੇ ਸਹਿਜੇ ਅਮੀਰ ਹੋ ਗਿਆ। ਜਦੋਂ ਬੰਦਾ ਅਮੀਰ ਹੋ ਜਾਏ ਵੈਸੀ ਆਦਤਾਂ ਹੋ ਜਾਂਦੀਆਂ। ਆ ਸ਼ਿਕਾਰ ਖੇਡਣ ਚਲਿਆ ਗਿਆ, ਸ਼ਿਕਾਰ ਖੇਡਦਿਆਂ ਖੇਡਦਿਆਂ ਦੁਪਹਿਰਾ ਹੋ ਗਿਆ, ਨਦੀ 'ਚ ਪਾਣੀ ਪੀਣ ਲੱਗਿਆ, ਨਦੀ ਵਿੱਚ ਚਮਕ ਪਈ, ਉੱਪਰ ਦੇਖਿਆ ਤੇਲ ਦਾ ਲੈਣਾ ਹੈ, ਕੋਈ ਚੀਜ਼ ਉਸ ਵਿੱਚ ਹੋਏਗੀ। ਦਰਖਤ ਲੱਕੜਾਂ ਦਾ ਕੱਟਦਾ ਗਿਆ ਸੀ ਪਹਿਲਾਂ ਹੀ, ਦਰਖਤ ਦੇ ਉੱਪਰ ਚੜਿਆ, ਆਲਣ 'ਚ ਦੇਖਦਾ ਉਹੀ ਹਾਰ ਜਿਹੜਾ ਪਾਰਵਤੀ ਨੇ ਦਿੱਤਾ ਹੈ, ਉਹ ਹਾਰ ਪਿਆ ਹੈ। ਹਾਰ ਪ੍ਰਾਪਤ ਹੋ ਗਿਆ। ਇੱਕ ਦਿਨ ਮਛਲੀ ਪਕੜ ਕੇ ਮਛਲੀਆਂ ਖਰੀਦ ਕੇ ਲਿਆ ਬਾਜ਼ਾਰੋਂ, ਜਦੋਂ ਉਹਨੂੰ ਉਹਦੀ ਸਫਾਈ ਕਰਨ ਲੱਗਿਆ, ਉਹਦਾ ਪੇਟ ਪਾ ਰਿਹਾ, ਮਛਲੀ ਸਮੁੰਦਰੀ ਨਿਕਲ ਆਈ। ਤਾਂ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਚਾਰ ਪਦਾਰਥ ਜੇ ਕੋਈ ਮੰਗ ਹੈ, ਉਹਨੂੰ ਮੰਗਣ ਦੀ ਲੋੜ ਨਹੀਂ, ਕੇਵਲ ਉਹ ਆਪਣੇ ਜੀਵਨ ਵਿੱਚ ਇੱਕ ਕੰਮ ਕਰੇ, ਸਾਧ ਜਨਾਂ ਕੀ ਸੇਵਾ ਲੱਗ ਹੈ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰੇ, ਉਹਨੂੰ ਚਾਰ ਪਦਾਰਥ ਕਰ ਬੈਠਿਆਂ ਹੀ ਪ੍ਰਾਪਤ ਹੋ ਜਾਣਗੇ। ਅਗਲੀਆਂ ਪੰਕਤੀਆਂ 'ਚ ਕਹਿ ਰਹੇ ਹਨ,
ਜੇ ਕੋ ਆਪਣਾ ਦੁੱਖ ਮਿਟਾਵੇ,
ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਦੁਖੀ ਹੈ, ਪਰਿਵਾਰ ਵੱਲੋਂ ਦੁਖੀ ਹੈ, ਧਨ ਵੱਲੋਂ ਦੁਖੀ ਹੈ, ਮਕਾਨ ਵੱਲੋਂ ਦੁਖੀ ਹੈ, ਕਾਰੋਬਾਰ ਵੱਲੋਂ ਦੁਖੀ ਹੈ, ਚਾਹੁੰਦਾ ਮੇਰਾ ਦੁੱਖ ਮਿਟ ਗਿਆ ਹੈ, ਤੇ ਗੁਰੂ ਪਾਤਸ਼ਾਹ ਫਿਰ ਦੁੱਖ ਦੀ ਦਵਾਈ ਦੱਸਦੇ ਨੇ, ਭਾਈ ਕਿਉਂ ਮਿਟੇਗਾ।
ਹਰ ਹਰ ਨਾਮ ਹਿਰਦੇ ਸਦਗਾ,
ਕਹਿੰਦੇ ਈਸ਼ਵਰ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਗਾਵੇ, ਸਦਾ ਵਾਹਿਗੁਰੂ ਦਾ ਨਾਮ ਜਪੇ, ਫਿਰ ਉਹਦਾ ਦੁੱਖ ਮਿਟ ਜਾਏਗਾ। ਭਾਈ
ਜੇ ਕੋ ਆਪਣੀ ਸੋਭਾ ਲੋੜੇ,
ਸੋਭਾ ਕਰਾਉਣ ਲਈ ਬੰਦਾ ਕਿੰਨਾ ਕੁਝ ਕਰਦਾ, ਲੋਕ ਮੇਰੀ ਸੋਭਾ ਕਰਨ। ਹੁਣ ਸਤਿਗੁਰੂ ਜੀ ਕਹਿੰਦੇ ਜੇ ਬੰਦੇ ਦੇ ਮਨ ਵਿੱਚ ਇੱਛਾ ਹੈ ਕਿ ਲੋਕ ਮੇਰੀ ਸੋਭਾ ਕਰਨ, ਤਾਂ ਲੋਕ ਸੋਭਾ ਕਰਨਗੇ, ਬਸ ਇੱਕ ਕੰਮ ਕਰ ਲਵੇ। ਉਹ ਅਗਲੀ ਪੰਕਤੀ 'ਚ ਦੱਸਦੇ ਹਨ,
ਸਾਧ ਸੰਗ ਇਹ ਹਉ ਮੈਂ ਛੋੜੇ,
ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੇ ਅਤੇ ਆਪਣੇ ਅੰਦਰੋਂ ਹਉਮੈ ਨੂੰ ਛੱਡ ਦੇਵੇ, ਬਸ ਸੰਸਾਰ 'ਤੇ ਸੋਭਾ ਹੋ ਜਾਵੇਗੀ।
ਜੇ ਕੋ ਜਨਮ ਮਰਨ ਤੇ ਡਰੈ,
ਜੇ ਕਿਸੇ ਨੂੰ ਜਨਮ ਦਾ ਤੇ ਮੌਤ ਦਾ ਡਰ ਲੱਗਦਾ ਹੈ, ਜਨਮ ਮਰਨ ਤੁਰੈਤ ਹੋਣਾ ਚਾਹੁੰਦਾ ਹੈ,
ਸਾਧ ਜਨਾ ਕੀ ਸਰਣੀ ਪਰੈ,
ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਧਾਂ ਦੀ ਸਰਣ ਵਿੱਚ ਪੈ ਜਾਏ, ਰੱਬ ਦੇ ਪਿਆਰਿਆਂ ਦੀ ਸਰਣ ਵਿੱਚ ਆ ਜਾਏ, ਉੱਥੇ ਆ ਕੇ ਜਨਮ ਦਾ ਭਾਉ ਮਿਟ ਜਾਂਦਾ ਹੈ। ਬਾਣੀ ਵਿੱਚ ਐਸੇ ਬਚਨ ਆਏ ਨੇ ਕਿ ਸਾਧਕਾ ਸੰਗ ਨਹੀਂ ਕਿਸ ਕਾਲ, ਦਰਸ਼ਨ ਭੇਟ ਪ੍ਰਮੁੱਖ ਨਿਹਾਲ, ਸਾਧਕਾ ਸੰਗ ਕਲੂ ਕਟਾਰਾ, ਸਾਧਕਾ ਸੰਗ ਨਰਕ ਪਰ ਹਰੈ, ਸਾਧਕਾ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਦਿਸ਼ਕ ਕਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕਾ ਸੰਗ ਨਾ ਮਿਰਤਾ ਜਾਵੇ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਗ੍ਰਹਿ ਸਾਧ ਸੁਣ ਰਸੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਜਨਮ ਮਰਨ ਵੀ ਮਿਟਾਉਣਾ ਚਾਹੁੰਦਾ ਹੈ, ਫਿਰ ਸਾਧੂਆਂ ਦੀ ਸਰਣ ਵਿੱਚ ਆ ਜਾਏ, ਜਨਮ ਮਰਨ ਮਿਟ ਜਾਵੇਗਾ।
ਜਿਸ ਜਨ ਕੋ ਪ੍ਰਭ ਦਰਸ ਪਿਆਸਾ,
ਜਿਸ ਵਿਅਕਤੀ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਤਾਂ ਕਾ ਬਲ ਬਲ ਜਾਸਾ,
ਮੈਂ ਉਸ ਵਿਅਕਤੀ ਤੋਂ ਬਲਿਹਾਰ ਜਾਣਾ ਕਰਦਾ ਹਾਂ।
ਸਗਲ ਪੁਰਖ ਮੈਂ ਪੁਰਖ ਪ੍ਰਧਾਨ,
ਐਸਾ ਵਿਅਕਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਨਾਮ ਜਪਦਾ ਹੈ, ਸਾਰਿਆਂ ਪੁਰਖਾਂ ਵਿੱਚੋਂ ਪ੍ਰਧਾਨ ਮੁਖੀ ਪੁਰਖ, ਸ੍ਰੇਸ਼ਟ ਪੁਰਸ਼ ਹੈ।
ਸਾਧ ਸੰਗ ਜਾ ਕਾ ਮਿਟੈ ਅਭਿਮਾਨ,
ਉਹ ਵਿਅਕਤੀ ਸਾਰਿਆਂ ਵਿੱਚੋਂ ਸ੍ਰੇਸ਼ਟ ਪੁਰਸ਼ ਹੈ ਜਿਹਦੀਆਂ ਸਾਧੂਆਂ ਦੀ ਸੰਗਤ ਕਰਕੇ ਹੰਕਾਰ ਮਿਟ ਗਿਆ, ਉਹ ਸਾਰਿਆਂ ਤੋਂ ਪ੍ਰਧਾਨ ਮੁਖੀ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਆਪਸ ਕਾ ਜੋ ਜਾਣੈ ਨੀਚਾ,
ਜਿਹੜਾ ਭਾਈ ਆਪਣੇ ਆਪ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਨੀਵਾਂ ਜਾਣਦਾ ਹੈ,
ਸੋ ਗਣਿਐ ਸਭ ਤੇ ਉੱਚਾ।
ਫਿਰ ਜਾਣਨਾ ਕਰੋ, ਗੁਰੂ ਪਾਤਸ਼ਾਹ ਕਹਿੰਦੇ ਉਹ ਨੀਵਾਂ ਨਹੀਂ ਹੈ ਬਲਕਿ ਉਹਨੂੰ ਸਾਰਿਆਂ ਤੋਂ ਉੱਚਾ ਜਾਣਨਾ ਕਰੋ।
ਜਾਂ ਕਾ ਮਨ ਹੋਏ ਸਗਲ ਕੀਰਨਾ,
ਜਿਸ ਦਾ ਮਨ ਸਾਰਿਆਂ ਦੀ ਚਰਨ ਧੂੜੀ ਬਣ ਜਾਏ। ਸਤਿਗੁਰੂ ਜੀ ਕਹਿੰਦੇ ਹਨ
ਹਰ ਹਰ ਨਾਮ ਤਿੰਨ ਘੱਟ ਘੱਟ ਤੀਨਾ।
ਗੁਰੂ ਸਾਹਿਬ ਕਹਿੰਦੇ ਫਿਰ ਇਹ ਗੱਲ ਜਾਣ ਲਓ ਕਿ ਉਸ ਵਿਅਕਤੀ ਨੇ ਈਸ਼ਵਰ ਦੇ ਨਾਮ ਨੂੰ ਜਾਂ ਈਸ਼ਵਰ ਨੂੰ ਘੱਟ ਘੱਟ ਤੀਨਾ ਜਲੇ ਜਲੇ ਵਿੱਚ ਵਿਆਪਕ ਵੇਖ ਲਿਆ ਹੈ। ਐਸਾ ਵਿਅਕਤੀ ਜਿਹੜਾ ਮਨ ਜਿਹਦਾ ਚਰਨ ਧੂੜੀ ਹੋ ਜਾਏ ਸਭ ਦੀ, ਉਸ ਵਿਅਕਤੀ ਨੇ ਹਰ ਨੂੰ ਈਸ਼ਵਰ ਨੂੰ ਜਲੇ ਜਲੇ ਵਿੱਚ ਵਿਆਪਕ ਜਾਣ ਲਿਆ। ਸਤਿਗੁਰੂ ਜੀ ਕਹਿ ਰਹੇ ਹਨ
ਮਨ ਆਪਣੇ ਤੇ ਬੁਰਾ ਮਿਟਾਣਾ,
ਉਸਨੇ ਆਪਣੇ ਮਨ ਤੋਂ ਸਭ ਕੁਝ ਬੁਰਾ ਮਿਟਾ ਦੇਣਾ ਕੀਤਾ ਹੈ।
ਦੇਖੈ ਸਗਲ ਸ੍ਰਿਸ਼ਟ ਸਾਜਨਾ,
ਐਸਾ ਵਿਅਕਤੀ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਆਪਣੇ ਸੱਜਣ ਕਰਕੇ ਵੇਖਦਾ ਕਿ ਸਭ ਮੇਰੇ ਨਾਲ।
ਸੁਖ ਦੁੱਖ ਜਨ ਸਮ ਦ੍ਰਿਸ਼ਟਤਾ,
ਜਿਹਨੂੰ ਸੁੱਖ ਤੇ ਦੁੱਖ ਦੋਵੇਂ ਬਰਾਬਰ ਦਿਸਦੇ ਹਨ।
ਨਾਨਕ ਪਾਪ ਪੁੰਨ ਨਹੀਂ ਲੇਪਾ।
ਗੁਰੂ ਪਾਤਸ਼ਾਹ ਕਹਿੰਦੇ ਫਿਰ ਭਾਈ ਐਸੇ ਜਾਣਨਾ ਕਰੋ ਕਿ ਉਹ ਵਿਅਕਤੀ ਪਾਪ ਤੇ ਪੁੰਨ ਦੋਵਾਂ ਵਿੱਚ ਲਪਾਏਮਾਨ ਨਹੀਂ ਹੁੰਦਾ। ਯਾਦ ਰੱਖਿਓ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਪਾਪ ਪੁੰਨ ਦੋਨੋਂ ਪਰ ਹਰ ਗੋਬਿੰਦ ਕੇ ਗੁਣ ਗਾਵੇ। ਕਹੋ ਨਾਨਕ ਇਹ ਬਿਲਕੁਲ ਪ੍ਰਾਣੀ ਜੀਵਨ ਮੁਕਤ ਕਹਾਵੇ। ਐਸਾ ਵਿਅਕਤੀ ਜਿਹੜਾ ਪਾਪ ਪੁੰਨ ਤੋਂ ਪਰੇ ਹੋ ਜਾਏ ਉਹ ਜੀਵਨ ਮੁਕਤ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਪਾਪ ਪੁੰਨ ਨਪਾਏਮਾਨ ਨਹੀਂ ਹੁੰਦਾ, ਪਾਪ ਤੇ ਪੁੰਨ ਦੋਨਾਂ ਤੋਂ ਪਰੇ ਹੋ ਜਾਂਦਾ। ਸਤਿਗੁਰੂ ਜੀ ਕਹਿ ਰਹੇ ਹਨ
ਨਿਰ ਤਨ ਕੋ ਤਨ ਤੇ ਰੋਣਾ।
ਸਤਿਗੁਰੂ ਜੀ ਕਹਿੰਦੇ ਐ ਪ੍ਰਭੂ ਨਿਰ ਤਨ ਲਈ ਤੇਰਾ ਨਾਮ ਹੀ ਤਨ ਹੈ। ਜਦੋਂ ਨਾਮ ਰੂਪੀ ਤਨ ਜਿਸ ਕੋਲ ਆ ਗਿਆ ਉਹ ਸਾਹ ਬਣ ਗਿਆ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਨਿਥਾਵੇ ਕੋ ਨਾਉ ਤੇਰਾ ਥਾ,
ਜਿਸ ਪਾਸ ਕੋਈ ਰਹਿਣ ਦੀ ਥਾਂ ਨਹੀਂ ਉਹਦੇ ਲਈ ਤੇਰਾ ਨਾਮ ਹੀ ਥਾਂ ਹੈ। ਜਦੋਂ ਤੇਰਾ ਨਾਮ ਜਪੇਗਾ ਸਾਰੀਆਂ ਥਾਵਾਂ ਉਸਦੀਆਂ ਹੋ ਜਾਣਗੀਆਂ। ਨਾਮ ਵਿੱਚ ਇਤਨੀ ਸ਼ਕਤੀ ਹੈ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਉ, ਦਰਗਾਹ ਵਿੱਚ ਵੀ ਜਗ੍ਹਾ ਮਿਲ ਜਾਂਦੀ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਦੇ ਪਾਸ ਕੋਈ ਥਾਂ ਨਹੀਂ ਉਸ ਲਈ ਤੇਰਾ ਨਾਮ ਥਾਂ ਹੈ।
ਨਿਮਾਣੇ ਕੋ ਪ੍ਰਭ ਤੇ ਰੋ ਮਾਣ,
ਜਿਸ ਦਾ ਕੋਈ ਮਾਣ ਇੱਜ਼ਤ ਨਹੀਂ ਹੈ ਐ ਪ੍ਰਭੂ ਉਸ ਲਈ ਤੇਰਾ ਨਾਮ ਮਾਣ ਇੱਜ਼ਤ ਹੈ। ਨਾਮ ਕਰਕੇ ਉਹ ਜੀਵ ਇੱਜ਼ਤ ਪਾਉਂਦਾ ਹੈ। ਸਤਿਗੁਰੂ ਪਾਤਸ਼ਾਹ ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ
ਸਗਲ ਕਟਾ ਕੋ ਦੇਵੋ ਦਾਨ,
ਐ ਪ੍ਰਭੂ ਤੂੰ ਤਮਾਮ ਜੀਵਾਂ ਨੂੰ ਦਾਨ ਦਿੰਦਾ ਹੈ। ਜਿਸ ਦਾ ਕੋਈ ਮਾਣ ਆਸਰਾ ਨਹੀਂ ਹੈ ਉਸਦਾ ਤੂੰ ਆਸਰਾ ਹੈ, ਤਮਾਮ ਜੀਵਾਂ ਨੂੰ ਤੂੰ ਦਾਨ ਦੇਣਾ ਪੈਂਦਾ ਹੈ।
ਕਰਨ ਕਰਾਵਣ ਹਾਰ ਸੁਆਮੀ,
ਗੁਰੂ ਪਾਤਸ਼ਾਹ ਕਹਿ ਰਹੇ ਨੇ ਭਾਈ ਸਾਰਾ ਕੁਝ ਕਰਨ ਨੂੰ ਅਤੇ ਜੀਵਾਂ ਕੋਲ ਕਰਾਵਣ ਨੂੰ ਉਹ ਆਪ ਮਾਲਕ ਹੈ। ਜੋ ਚਾਹੇ ਉਹ ਕਰ ਦੇਵੇ, ਜੋ ਚਾਹੇ ਜੀਵਾਂ ਤੋਂ ਕਰਾ ਲਵੇ। ਗੁਰੂ ਪਾਤਸ਼ਾਹ ਨੇ ਐਸੇ ਬਚਨ ਬਾਣੀ ਚ ਕਹੇ ਨੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ, ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ। ਐਸੇ ਵਚਨ ਵੀ ਆਏ ਨੇ ਜਿਤ ਜਿਤ ਲਾਵੋ ਤਿਤ ਲੱਗਾ ਹਰ ਨਾਥ, ਨਾਨਕ ਇਨਕਾ ਕਸ਼ੂ ਨਹਾਥ। ਐ ਹਰੀ ਨਾਥ ਮਾਲਕ ਸਵਾਮੀ ਤੂੰ ਜਿੱਥੇ ਜਿੱਥੇ ਜੀਵਾਂ ਨੂੰ ਲਾਉਂਦਾ ਹੈ ਇਹ ਉੱਥੇ ਉੱਥੇ ਲੱਗ ਜਾਂਦੇ। ਇਹਨਾਂ ਜੀਵਾਂ ਦੇ ਵਿਚਾਰਿਆਂ ਦੇ ਹੱਥ ਵਿੱਚ ਕੁਝ ਨਹੀਂ, ਇਹ ਖਾਲੀ ਨੇ, ਇਹਨਾਂ ਦੇ ਆਪਣੇ ਕੁਝ ਵੱਸ ਨਹੀਂ, ਤੂੰ ਜਿੱਥੇ ਲਾਵੇਂ ਉੱਥੇ ਲੱਗ ਜਾਂਦੇ। ਬਾਣੀ ਕੈਸੇ ਬਚਨ ਆਏ ਨੇ ਸੁਖਮਨੀ ਸਾਹਿਬ ਵਿੱਚ ਅੱਗੇ ਪੜ੍ਹੋਗੇ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਦਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪੱਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਉਹ ਜੋ ਜੋ ਚਾਹੇ ਉਹ ਜੀਵਾਂ ਤੋਂ ਕਰਾ ਲੈਂਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਕਰਨ ਕਰਾਵਨ ਹਾਰ ਸੁਆਮੀ, ਅਗਲੀ ਪੰਕਤੀ ਚ ਕਹਿੰਦੇ ਸਗਲ ਘਟਾ ਕੇ ਅੰਤਰ ਜਾਮੀ। ਐ ਪ੍ਰਭੂ ਤੂੰ ਸਾਰੇ ਤਮਾਮ ਘੱਟ ਘੱਟ ਦੇ ਜੀਵ ਦੇ ਹਿਰਦੇ ਦੀ ਅੰਦਰ ਵੀ ਜਾਣਦਾ ਹੈ ਕਿ ਉਹਨਾਂ ਦੇ ਅੰਦਰ ਕੀ ਹੈ। ਤੂੰ ਅੰਤਰਜਾਮੀ ਹੈ ਅਤੇ ਤੂੰ ਸਾਰਿਆਂ ਦਾ ਮਾਲਕ ਹੈ, ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਆਪਣੀ ਗਤ ਮਿਤ ਜਾਣੋ ਆਪੇ,
ਆਪਣੀ ਗਤ ਰੀਤੀ ਮਰਿਆਦਾ ਨੂੰ ਇਹ ਮਿੱਤਰ ਪ੍ਰਭੂ ਆਪ ਜਾਣਦਾ ਹੈ, ਦੂਸਰਾ ਕੋਈ ਤੇਰੀ ਮਰਿਆਦਾ ਨੂੰ ਨਹੀਂ ਜਾਣ ਸਕਦਾ।
ਆਪਣ ਸੰਗ ਆਪ ਪ੍ਰਭ ਰਾਤੇ,
ਹੈ ਪ੍ਰਭੂ ਤੇਰੇ ਪਿਆਰੇ ਆਪਣੇ ਅੰਦਰੋਂ ਤੈਨੂੰ ਲੱਭ ਕੇ ਆਪਣੇ ਆਪ ਨਾਲ ਸਦਾਕਾਰ ਹੋ ਰਹੇ ਹਨ, ਤੇਰੇ ਨਾਲ ਜੁੜ ਰਹੇ ਨੇ, ਉਹ ਆਪਣੇ ਆਪ ਨਾਲ ਜੁੜ ਕੇ ਤੇਰੇ ਨਾਲ ਜੁੜ ਰਹੇ ਹਨ।
ਤੁਮਰੀ ਉਸਤ ਤੁਮ ਤੇ ਹੋਏ,
ਹੈ ਪ੍ਰਭੂ ਤੇਰੀ ਉਸਤਤੀ ਵੀ ਤੂੰ ਹੀ ਕਰ ਸਕਦਾ ਹੈ, ਅਸੀਂ ਤੇਰੀ ਉਸਤਤੀ ਵੀ ਨਹੀਂ ਕਰ ਸਕਦੇ, ਕਿਉਂਕਿ ਤੂੰ ਸਮਰੱਥ ਹੈ, ਤੂੰ ਸਮਰੱਥ ਵੱਡਾ। ਮੇਰੀ ਮਤ ਥੋੜੀ ਰਾਮ ਅਲਹ ਕਿਰਤ ਘਣਾ, ਪੂਰਨ ਦ੍ਰਿਸ਼ ਤੇਰੀ ਰਾਮ, ਤੇਰੀ ਉਸਤਤੀ ਵੀ ਤੂੰ ਹੀ ਕਰ ਸਕਦਾ ਹੈ, ਜੀਵ ਤੇਰੀ ਉਸਤਤੀ ਨਹੀਂ ਕਰ ਸਕਦੇ। ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਅਵਰ ਨਾ ਜਾਣ ਸਕੋਏ,
ਦੂਜਾ ਕੋਈ ਵਿਅਕਤੀ ਤੇਰੀ ਉਸਤਤੀ ਕਰਨਾ ਵੀ ਨਹੀਂ ਜਾਣਦਾ। ਸਤਿਗੁਰੂ ਜੀ ਕਹਿ ਰਹੇ ਹਨ,
ਸਰਬ ਧਰਮ ਹੈ ਸ੍ਰੇਸ਼ਟ ਧਰਮ,
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕੀ ਹੈ ਉਹ ਦੱਸਦੇ ਹਨ।
ਹਰ ਕੋ ਨਾਮ ਜਪ ਨਿਰਮਲ ਕਰਮ,
ਕਹਿੰਦੇ ਰੱਬ ਦਾ ਨਾਮ ਜਪ ਤੇ ਚੰਗੇ ਕਰਮ ਕਰ, ਇਹ ਸਾਰੇ ਧਰਮਾਂ ਨਾਲੋਂ ਚੰਗਾ ਧਰਮ ਹੈ। ਇੱਕ ਸ਼ਾਹੂਕਾਰ ਵਿਅਕਤੀ ਸੇਠ ਨੇਤਾ ਪ੍ਰਤੀ ਜਿਵੇਂ ਤੁਸੀਂ ਕਥਾ ਸੁਣਨ ਜਾਂਦੇ ਹੋ ਆਉਂਦੇ ਹੋ ਇੱਥੇ, ਉਹ ਵੀ ਕਥਾ ਸੁਣਨ ਲਈ ਜਾਂਦਾ ਸੀ ਮੰਦਰ 'ਚ, ਕਥਾ ਹੁੰਦੀ ਮਹਾਤਮਾ ਕਥਾ ਕਰਦੇ, ਉਹ ਨੇਤਾ ਪ੍ਰਤੀ ਜਾਂਦਾ, ਲਾਗੇ ਦੁਕਾਨ ਸੀ। ਆਪਣੇ ਬੱਚੇ ਨੂੰ ਇਹ ਗੱਲ ਕਹੀ ਸੀ ਕੋਈ ਚੰਗਾ ਗਾਹਕ ਆ ਗਿਆ ਹੈ ਵੱਡਾ, ਤੇ ਫਿਰ ਤੂੰ ਮੈਨੂੰ ਬੁਲਾ ਲਈ, ਨਹੀਂ ਤਾਂ ਤੂੰ ਇੱਥੇ ਭਾਈ ਬੈਠਾ ਨਹੀਂ ਦੁਕਾਨ ਤੇ, ਕਿਉਂਕਿ ਸਵੇਰ ਦੇ ਸਮੇਂ ਗਾਹਕ ਲੋਕ ਵੀ ਘੱਟ ਆਉਂਦੇ। ਇੱਕ ਦਿਨ ਕੋਈ ਗਾਹਕ ਆ ਗਿਆ, ਉਹਨੇ ਪੁੱਛਿਆ ਤੇਰਾ ਪਿਤਾ ਕਿੱਥੇ? ਕਹਿਣ ਲੱਗਾ ਤੁਸੀਂ ਠਹਿਰੋ, ਮੈਂ ਮੰਦਰ 'ਚ ਗਿਆ, ਪਿਤਾ ਮੈਂ ਬੁਲਾ ਕੇ ਲਿਆ। ਉਹ ਬੱਚਾ ਆਪਣੇ ਪਿਤਾ ਨੂੰ ਬੁਲਾਉਣ ਗਿਆ, ਮਹਾਤਮਾ ਲੋਕ ਕਥਾ ਕਰ ਰਹੇ ਸਨ, ਉਹਨਾਂ ਨੇ ਐਸੇ ਬਚਨ ਕਹਿ ਕਿ ਈਸ਼ਵਰ ਦਾ ਨਾਮ ਜਪਣਾ ਜਿੱਥੇ ਸ੍ਰੇਸ਼ਟ ਹੈ, ਉੱਥੇ ਜੀਵਾਂ ਦਾ ਭਲਾ ਕਰਨਾ ਵੀ ਸ੍ਰੇਸ਼ਟ ਹੈ। ਨਿਰਮਲ ਕਰਮ ਜਿਸ ਨੂੰ ਬਾਣੀ ਨੇ ਕਿਹਾ, ਚੰਗੇ ਕਰਮ ਕਰਨੇ ਵੀ ਸ੍ਰੇਸ਼ਟ ਹੈ। ਉਹਨਾਂ ਨੇ ਕਿਹਾ ਕਿ ਜੇ ਫਰਜ ਕਰੋ ਗਊ ਇੱਕ ਹੈ, ਉਹ ਕੋਈ ਜਗ੍ਹਾ 'ਤੇ ਚੁਗਦੀ ਹੈ, ਕੁਝ ਖਾ ਰਹੀ ਹੈ, ਉਹਨੂੰ ਮਾਰ ਕੇ ਉਹਦਾ ਨਿਰਾਦਰ ਨਾ ਕਰੋ, ਕਿਉਂਕਿ ਉਹ ਤੁਹਾਨੂੰ ਦੁੱਧ ਦਿੰਦੀ ਹੈ, ਉਹਦਾ ਨਿਰਾਦਰ ਨਾ ਕਰੋ, ਉਹਨੂੰ ਖਾਣ ਦਿਓ। ਐਸੇ ਬਚਨ ਮਹਾਤਮਾ ਕਹਿ ਰਹੇ ਸਨ। ਬੱਚੇ ਨੇ ਇੰਨੀ ਗੱਲ ਉਹਦੇ ਕੰਨਾਂ 'ਚ ਪੈ ਗਈ, ਬਾਪ ਨੂੰ ਕਹਿਣ ਲੱਗਿਆ ਕੋਈ ਗਾਹਕ ਆਇਆ ਹੈ ਦੁਕਾਨ 'ਤੇ, ਤੁਸੀਂ ਚਲੋ। ਅਤੇ ਬਾਪ ਕਹਿਣ ਲੱਗਾ ਤੂੰ ਚੱਲ, ਮੈਂ ਆ ਰਿਹਾ ਹਾਂ ਤੇਰੇ ਪਿੱਛੇ। ਉਹਨੇ ਦੇਖਿਆ ਗਊ ਚਰਦੀ ਹੈ, ਬੱਚੇ ਨੇ ਕਿਹਾ ਕੋਈ ਦਾਣਾ ਖਾ ਰਹੀ ਹੈ, ਅਤੇ ਬੱਚੇ ਨੇ ਹਟਾਈ ਨਹੀਂ, ਕਿਉਂਕਿ ਕਥਾ ਸੁਣ ਕੇ ਆਇਆ ਸੀ, ਮਹਾਤਮਾ ਲੋਕ ਬਚਨ ਕਹਿ ਰਹੇ ਸਨ। ਉਹਨੇ ਉਸ ਗਊ ਨੂੰ ਹਟਾਇਆ ਨਹੀਂ, ਉਧਰੋਂ ਬਾਪ ਆ ਗਿਆ, ਉਹਨੇ ਦੂਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਆ ਕੇ ਲੜਕੇ ਨੂੰ ਨਾਰਾਜ਼ ਹੋਇਆ, ਨਾ ਹੋਇਆ ਤੂੰ ਗਊ ਖਾ ਰਹੀ ਹੈ ਰੋਟਾਲਾ ਨੇ। ਉਹ ਕਹਿਣ ਲੱਗਾ ਪਿਤਾ ਜੀ ਹੁਣੇ ਤੁਸੀਂ ਕਥਾ 'ਚ ਕੀ ਸੁਣ ਕੇ ਆਏ ਹੋ, ਇਹਨੂੰ ਖਾਣ ਦੇ। ਉਹਨੇ ਡੰਡਾ ਚੱਕਿਆ, ਦੋ ਚਾਰ ਡੰਡੇ ਗਊ ਦੇ ਮਾਰੇ ਭਜਾਤੀ, ਲੜਕੇ ਨੂੰ ਆਪਣੇ ਨੂੰ ਗਾਲਾਂ ਦਿੱਤੀਆਂ ਕਿ ਜੇ ਤੇਰੇ ਵਾਂਗ ਮੈਂ ਕਥਾ ਸੁਣਾ ਮੈਂ ਤਾਂ ਘਰ ਉਜਾੜ ਦਿਆ। ਉਹ ਗਊ ਚਲੀ ਗਈ, ਲੜਕੇ ਨੂੰ ਕਹਿਣ ਲੱਗਾ ਤੂੰ ਘਰੋਂ ਨਿਕਲ ਗਿਆ। ਲੜਕਾ ਪਿਤਾ ਦਾ ਬਚਨ ਮੰਨ ਕੇ ਘਰੋਂ ਨਿਕਲ ਗਿਆ। ਅੱਗੇ ਤੁਰਿਆ ਜਾਂਦਾ ਹੈ, ਦੇਖਿਆ ਇੱਕ ਸੱਪ ਨੇ ਇੱਕ ਡੱਡੂ ਨੂੰ ਪਕੜਿਆ ਹੈ, ਉਹ ਡੱਡੂ ਨੂੰ ਖਾ ਰਿਹਾ, ਡੱਡੂ ਉਹਦੇ ਮੂੰਹ ਵਿੱਚ ਹੈ ਸੱਪ ਦੇ। ਡੱਡੂ ਕੁਰਲਾਉਂਦਾ ਹੈ, ਆਵਾਜ਼ ਦਿੰਦਾ ਹੈ, ਪਰ ਸੱਪ ਛੱਡਦਾ ਨਹੀਂ। ਬੱਚੇ ਦੇ ਮਨ ਚ ਆਈ ਕਿ ਇਹਨੂੰ ਛੁਡਾ ਦੇਣਾ ਚਾਹੀਦਾ ਹੈ। ਉਹਨੇ ਕਿਸੇ ਤਰੀਕੇ ਨਾਲ ਸੱਪ ਦੇ ਪਾਸੋਂ ਡੱਡੂ ਛੁਡਵਾ ਦਿੱਤਾ। ਉਹ ਸੱਪ ਇੱਛਾਧਾਰੀ ਸੱਪ ਸੀ, ਉਹਨੇ ਆਵਾਜ਼ ਦਿੱਤੀ, ਕਹਿਣ ਲੱਗਾ ਇਹਨੇ ਬਿਨਾਂ ਤਾਂ ਭੁੱਖਾ ਸਾਂ, ਡੱਡੂ ਪਕੜਿਆ ਸੀ ਖਾਣ ਲਈ, ਛੁਡਾ ਦਿੱਤਾ ਹੈ, ਮੈਂ ਤੈਨੂੰ ਸ਼ਰਾਪ ਦਿਆਂਗਾ। ਉਹ ਕਹਾਣੀ ਕਹਿੰਦੀ ਬੱਚੇ ਨੇ ਆਪਣੇ ਪੱਟ ਵਿੱਚੋਂ ਮਾਸ ਕੱਢ ਕੇ ਉਸ ਸੱਪ ਨੂੰ ਖਾਣ ਲਈ ਦਿੱਤਾ। ਉਹ ਅੱਗੇ ਤੁਰਿਆ ਜਾਂਦਾ ਹੈ, ਸਹਿਜੇ ਸਹਿਜੇ ਮਨ ਵਿੱਚ ਦਇਆ ਵਸ ਗਈ। ਇੱਕ ਦਿਨ ਬਜ਼ੁਰਗ ਇੱਕ ਮਾਈ ਮਿਲੀ, ਉਹਦੇ ਸਿਰ 'ਤੇ ਘਾਹ ਦੀ ਪੰਡ ਹੈ, ਉਹਦੇ ਕੋਲ ਚਲਿਆ ਨਹੀਂ ਜਾਂਦਾ। ਉਹ ਕਹਿਣ ਲੱਗੀ ਪੁੱਤਰ ਕਹਿਣ ਲੱਗਾ ਲਿਆ ਮੈਂ ਚੱਕ ਲਵਾਂ। ਕਹਿਣ ਲੱਗੀ ਇੱਕੋ ਸ਼ਰਤ ਤੇ ਚੁਕਾ ਲਾਂਗੀ, ਜੇ ਤੂੰ ਮੇਰਾ ਧਰਮ ਦਾ ਪੁੱਤਰ ਬਣ ਗਿਆ ਹੈ, ਮੈਨੂੰ ਮਾਂ ਕਹਿ ਫਿਰ ਚੁੱਕ ਲੈ। ਕਹਿਣ ਲੱਗਾ ਲਿਆ ਮਾਂ ਮੈਂ ਚੁੱਕ ਲੈਂਦਾ। ਉਹਦਾ ਧਰਮ ਦਾ ਪੁੱਤਰ ਬਣ ਗਿਆ। ਉਹ ਅੱਗੇ ਕੀ ਦੇਖਦਾ ਹੈ, ਇੱਕ ਵਿਅਕਤੀ ਬੱਚਾ ਹੈ ਹੋਰ, ਉਹ ਬੜੀ ਗਰੀਬੀ ਦੀ ਹਾਲਤ ਵਿੱਚ ਹੈ। ਉਹ ਮਾਈ ਕਹਿਣ ਲੱਗੀ ਇਹਨੂੰ ਤੂੰ ਆਪਣੇ ਨਾਲ ਲੈ ਲੈ। ਅੱਗੋਂ ਉਹਨਾਂ ਨੂੰ ਇੱਕ ਵਪਾਰੀ ਘੋੜਾ ਲੈ ਕੇ ਜਾਂਦਾ ਹੈ। ਉਸ ਮਾਈ ਨੇ ਕਹਿਣ ਲੱਗੀ ਪੁੱਤਰ ਮੇਰੇ ਕੋਲੋਂ ਪੈਸੇ ਲੈ ਲੈ ਅਤੇ ਘੋੜਾ ਖਰੀਦ ਲੈ। ਉਸ ਮਾਈ ਨੇ ਪੈਸੇ ਦਿੱਤੇ, ਘੋੜਾ ਖਰੀਦ ਲਿਆ। ਦੋਵੇਂ ਭਰਾ ਮਾਤਾ ਸਮੇਤ ਘੋੜੇ 'ਤੇ ਚੜ੍ਹ ਗਏ, ਇੱਕ ਰਾਜੇ ਦੇ ਰਾਜ ਵਿੱਚ ਚਲੇ ਗਏ। ਉਸ ਰਾਜੇ ਦੇ ਰਾਜ ਵਿੱਚ ਪਹੁੰਚ ਗਏ ਅਤੇ ਰਾਜ ਕੰਨਿਆਂ ਨੇ ਉਹਨੇ ਕੀ ਕੀਤਾ, ਮਾਈ ਨੇ ਦੋ ਉਹਨਾਂ ਨੂੰ ਹੀਰੇ ਦਿੱਤੇ ਕਿ ਜਾਓ ਰਾਜੇ ਦੇ ਪਾਸ ਇਹਨਾਂ ਨੂੰ ਵੇਚ ਦਿਓ, ਅਤੇ ਵੇਚ ਕੇ ਧਨ ਲੈ ਕੇ ਮਕਾਨ ਬਣਾ ਕੇ ਇਸੇ ਦੇ ਰਾਜ ਵਿੱਚ ਰਹਿਣ ਲੱਗ ਜਾਓ। ਅਸੀਂ ਲੋਕ ਕਿੱਥੇ ਰਹਿੰਦੇ ਹਾਂ, ਤਿੰਨੇ ਦੋ ਪੁੱਤਰ ਅਤੇ ਮਾਤਾ ਉੱਥੇ ਰਹਿਣ ਲੱਗ ਪਏ, ਹੀਰਿਆਂ ਦਾ ਵਪਾਰ ਕਰਨ ਲੱਗ ਪਏ। ਰਾਜੇ ਨੂੰ ਬੜੇ ਚੰਗੇ ਲੱਗੇ। ਉਸ ਰਾਜੇ ਦੇ ਪਾਸ ਇੱਕ ਮੁੰਦਰੀ ਸੀ ਜਿਹੜੀ ਦੇ ਵਿੱਚ ਮਣੀ ਜੜੀ ਹੋਈ ਸੀ, ਮਨੋਕਾਮਨਾ ਪੂਰੀਆਂ ਕਰਨ ਵਾਲੀ ਸੀ। ਕਹਾਣੀ ਇਹ ਕਹਿੰਦੀ ਹੈ, ਕਹਾਣੀਆਂ ਬੇਸ਼ੱਕ ਅਸੀਂ ਮੰਨਦੇ ਕਹਾਣੀਆਂ ਸੱਚੀਆਂ ਨਹੀਂ ਹੁੰਦੀਆਂ, ਘੜੀਆਂ ਹੁੰਦੀਆਂ, ਪਰ ਕਹਾਣੀ ਨਾਲ ਗੱਲ ਜਲਦੀ ਸਮਝ ਵਿੱਚ ਆ ਜਾਂਦੀ। ਰਾਜੇ ਦੀ ਉਹ ਮੁੰਦਰੀ ਕਿਤੇ ਤਲਾਬ ਵਿੱਚ ਗਿਰ ਗਈ। ਜਦੋਂ ਗਿਰ ਗਈ ਤਾਂ ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਮੇਰੀ ਮੁੰਦਰੀ ਲੱਭ ਕੇ ਦੇਵੇਗਾ ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਦੇਵਾਂਗਾ ਉਸ। ਹੁਣ ਉਹ ਲੜਕਾ ਹੈ ਛੋਟਾ, ਕਹਿਣ ਲੱਗਾ ਮੁੰਦਰੀ ਮੈਂ ਲੱਭ ਲਿਆਵਾਂਗਾ, ਮੇਰੇ ਭਰਾ ਨਾਲ ਲੜਕੀ ਦੀ ਸ਼ਾਦੀ ਕਰਨੀ ਪਏਗੀ। ਉਹਨੇ ਛਾਲ ਮਾਰੀ, ਛਾਲ ਮਾਰ ਕੇ ਮੁੰਦਰੀ ਲਿਆ ਕੇ ਕਰਕੇ ਰਾਜੇ ਨੂੰ ਦੇ ਦਿੱਤੀ। ਰਾਜੇ ਨੇ ਆਪਣੀ ਲੜਕੀ ਦੀ ਸ਼ਾਦੀ ਉਸਦੇ ਭਰਾ ਨਾਲ ਕਰ ਦਿੱਤੀ। ਇਹਨੇ ਰਹਿਣ ਲੱਗ ਪਿਆ, ਰਾਜਾ ਬਿਮਾਰ ਹੋ ਗਿਆ, ਰਾਜੇ ਦੀ ਮੌਤ ਹੋਣ 'ਤੇ ਆਈ, ਕੋਈ ਹੋਰ ਪੁੱਤਰ ਨਹੀਂ ਸੀ। ਉਹਨੇ ਉਸ ਵੱਡੇ ਲੜਕੇ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਇੱਕ ਦਿਨ ਮਾਤਾ ਕਹਿਣ ਲੱਗੀ, ਚਲੀ ਗਏ ਹੁਣ ਆਪਾਂ ਮਾਈ, ਸਾਨੂੰ ਪੁੱਤਰ ਤੂੰ ਛੱਡਿਆ, ਹੁਣ ਵਾਪਸ ਛੱਡਿਆ। ਘੋੜੇ 'ਤੇ ਬੈਠ ਕੇ ਜਦੋਂ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਇਕੱਠੇ ਹੋਏ ਸਨ, ਅਤੇ ਘੋੜਾ ਕਹਿਣ ਲੱਗਿਆ ਤੂੰ ਮੈਨੂੰ ਪਛਾਣਿਆ ਨਹੀਂ, ਮੈਂ ਉਹੀ ਸੱਪ ਹਾਂ ਜਿਸ ਨੂੰ ਤੂੰ ਆਪਣੇ ਪੱਟ ਦਾ ਮਾਸ ਖਵਾਇਆ ਸੀ। ਉਹ ਲੜਕਾ ਕਹਿਣ ਲੱਗਿਆ ਮੈਂ ਉਹੀ ਡੱਡੂ ਹਾਂ ਜਿਸ ਨੂੰ ਤੂੰ ਇਸ ਦੇ ਮੂੰਹ ਵਿੱਚ ਛਡਾਇਆ ਸੀ। ਮੈਂ ਤੇਰੇ ਲਈ ਇਹ ਉਪਕਾਰ ਕੀਤਾ ਕਿ ਮੈਂ ਡੱਡੂ ਸਾਂ, ਮੈਂ ਉਹ ਮੁੰਦਰੀ ਕੱਢ ਕੇ ਲਿਆ ਕੇ ਰਾਜੇ ਨੂੰ ਦਿੱਤੀ, ਮੈਂ ਤੇਰਾ ਲੇਖਾ ਖਤਮ ਕਰ ਦਿੱਤਾ, ਇਹਨੇ ਤੇਰਾ ਲੇਖਾ ਸੱਪ ਨੇ ਖਤਮ ਕੀਤਾ, ਸਾਨੂੰ ਆਪਣੇ ਉੱਪਰ ਬਿਠਾ ਕੇ ਉੱਥੇ ਲੈ ਕੇ ਗਿਆ। ਉਹ ਬਜ਼ੁਰਗ ਮਾਈ ਕਹਿਣ ਲੱਗੀ ਮੈਂ ਉਹ ਗਊ ਹਾਂ ਜਿਹਨੇ ਚਰਨ ਤੋਂ ਨਹੀਂ ਸਿੱਖਤਾ ਆਇਆ, ਮੈਂ ਤੇਰਾ ਅਵਦਾਨਾ ਲੇਖਾ ਮੁਕਾ ਦਿੱਤਾ ਹੈ, ਮੈਂ ਤੈਨੂੰ ਕੀਮਤੀ ਲਾਲ ਦੇ ਕੇ ਜਿਉਣੀਆਂ ਦਾ ਹੀਰਿਆਂ ਦਾ ਵਪਾਰੀ ਬਣਾਇਆ, ਤੂੰ ਹੁਣ ਰਾਜ ਭਾਗ ਦਾ ਮਾਲਕ ਬਣ ਗਏ ਹੋ, ਇਸ ਕਰਕੇ ਸਾਡਾ ਲੇਖਾ ਖਤਮ ਹੈ, ਅਸੀਂ ਲੋਕ ਜਾ ਰਹੇ ਹਾਂ, ਤੂੰ ਆਪਣਾ ਰਾਜ ਕਰ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਧਰਮਾਂ 'ਚ ਸ੍ਰੇਸ਼ਟ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ, ਰੱਬ ਦਾ ਨਾਮ ਜਪ ਚੰਗੇ ਕਰਮ ਕਰ। ਅਗਲੀ ਪੰਕਤੀ 'ਚ ਕਹਿ ਰਹੇ ਹੈ,
ਸਗਲ ਕਿਰਿਆ ਮਹਿ ਉਤਮ ਕਿਰਿਆ,
ਸਾਰੇ ਕਿਰਿਆ ਕਰਮਾਂ ਵਿੱਚੋਂ ਉੱਤਮ ਕੰਮ ਕੀ ਹੈ? ਅਗਲੀ ਪੰਕਤੀ 'ਚ ਦੱਸਦੇ ਹਨ ਭਾਈ,
ਸਾਧ ਸੰਗ ਦੁਰਮਤ ਮਲ ਹਿਰਿਆ,
ਸਾਧੂ ਦੀ ਸੰਗਤ ਵਿੱਚ ਆ ਕੇ ਖੋਟੀ ਮਤ ਨੂੰ ਖਤਮ ਕਰਦੇ, ਇਹ ਸਾਰਿਆਂ ਕੰਮਾਂ ਨਾਲੋਂ ਚੰਗਾ ਕੰਮ ਹੈ।
ਸਗਲ ਉਦਮ ਹੈ ਉਦਮ ਭਲਾ,
ਸਾਰੇ ਉਦਮਾਂ ਵਿੱਚੋਂ ਇੱਕ ਭਲਾ ਉਦਮ ਇਹ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਹਨ,
ਹਰ ਕਾ ਨਾਮ ਜਪੋ ਜੀ ਸਦਾ,
ਸਦਾ ਈਸ਼ਵਰ ਦਾ ਨਾਮ ਜੀ ਲਾ ਕੇ ਅੰਦਰੋਂ ਜਪ, ਸਾਰਿਆਂ ਉਦਮਾਂ ਨਾਲੋਂ ਚੰਗਾ ਉਦਮ ਹੈ।
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਬਾਣੀਆਂ ਨਾਲੋਂ ਅੰਮ੍ਰਿਤ ਰੂਪੀ ਬਾਣੀ ਕੀ ਹੈ? ਅਗਲੀ ਪੰਕਤੀ ਦੱਸ ਰਹੇ ਹਨ,
ਹਰ ਕੋ ਜਸ ਸੁਨ ਰਸਨ ਬਖਾਣੀ,
ਉੱਤਮ ਬਾਣੀ ਇਹ ਹੈ ਕਿ ਕੰਨਾਂ ਨਾਲ ਰੱਬ ਦਾ ਜਸ ਸੁਣ ਤੇ ਰਸਨਾ ਨਾਲ ਉਸ ਦਾ ਜਸ ਕਥਨ ਕਰ, ਉਹਦਾ ਜਸ ਕਹਿ ਰਸਨਾ ਨਾਲ ਨਾਮ ਜਪ, ਸਭ ਤੋਂ ਉੱਤਮ ਬਾਣੀ ਹੈ, ਆਦਤ ਹੈ। ਬਾਣੀ ਦਾ ਅਰਥ ਆਦਤ ਵੀ ਹੈ, ਇਹ ਸਭ ਤੋਂ ਸ੍ਰੇਸ਼ਟ ਆਦਤ ਹੈ ਕਿ ਕੰਨਾਂ ਨਾਲ ਉਸਦਾ ਨਾਮ ਸੁਣ ਤੇ ਰਸਨਾ ਨਾਲ ਨਾਮ ਜਪ। ਅਗਲੀ ਪੰਕਤੀ 'ਚ ਕਹਿੰਦੇ ਨੇ,
ਸਗਲ ਥਾਨ ਤੇ ਉਹ ਉੱਤਮ ਥਾਨ,
ਸਾਰੀਆਂ ਜਗ੍ਹਾ ਤੋਂ ਉਹ ਜਗ੍ਹਾ ਉੱਤਮ ਹੈ, ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਜਹ ਕਟ ਵਸੈ ਹਰ ਨਾਮ।
ਜਿਸ ਕਟ ਜਿਸ ਜਗ੍ਹਾ ਤੇ ਜਿਸ ਹਿਰਦੇ ਰੂਪੀ ਜਗ੍ਹਾ ਵਿੱਚ ਈਸ਼ਵਰ ਦਾ ਨਾਮ ਵਸਦਾ ਹੈ ਉਹ ਜਗ੍ਹਾ ਸਭ ਤੋਂ ਉੱਤਮ ਹੈ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੁੱਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਪਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਣੀ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜੈ ਕਟ ਵਸੈ ਹਰ ਨਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।